तनुवाखे गुरु साहिब जियो अब मैं कौन उपाय करूं जेह बिद मन को संसा चूक पौ निद पार परों अब मैं कौन उपाय करूं जेह बिद मन को संसा चूक पौ निद पार परों जन्म पाए कछ पलो न कीनो ताते अधिक डरों मन बच क्रम हर गुण नहीं गाए यह जी सोच थरों गुरमत सुन कछ ज्ञान न उपजियो पस जो उदर परों कहो नानक प्रभ बिरद पछानो तब हौ पतत तरों दंडौत बंदन अनिक बार सर्व कला समरथ डोलन तेरा खो प्रभु नानक दे कर हथ सतनाम धन वाहे गुरु साहेब जियो एक ओंकार सतगुर प्रसाद सलोक महला नौवा गुण गोविंद गायो नहीं जन्म अकारथ की न कहो नानक हार भज मना जेह बिद जल कौमीन गुण गोबिंद गायो नहीं जन्म अकारथ की न कहो नानक हार भज मना जेह बिद जल कौमीन बिखे अनशो काहे रचियो निमख न हो है उदास कहो नानक पज हर मना पर ना जम की फास बिखे अनशो काहे रचियो निमख न हो है उदास कहो नानक पज हर मना पर ना जम की फास वाहिगुरु जी का खालसा वाहिगुरु जी की फतेह। परम सन्मान योग जुगह जुग अटल साहिब श्री गुरु ग्रंथ साहिब ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਮਤ ਦੀਵਾਨ ਦੀ ਹਾਜ਼ਰੀ ਭਰ ਰਹੇ ਸਤਸੰਗੀ ਜਨੋ, ਜਿਵੇਂ ਆਪ ਜੀ ਨੂੰ ਭਾਈ ਸਾਹਿਬ ਜੀ ਨੇ ਕੱਲ ਸ਼ਾਮ ਨੂੰ ਵੀ ਔਰ ਹੁਣ ਵੀ ਜਾਣਕਾਰੀ ਦੇ ਦਿੱਤੀ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹਾਦਤ ਦਿਵਸ ਉਸ ਨੂੰ ਸਮਰਪਿਤ ਸਤਿਗੁਰਾਂ ਜੀ ਦੇ ਅੰਮ੍ਰਿਤ ਬਚਨ ਜੋ ਸਲੋਕ ਆਪਾਂ ਪੜ੍ਹਨੇ ਹਾਂ, ਆਉਣ ਵਾਲੇ ਦਿਨਾਂ ਵਿੱਚ ਇਹਨਾਂ ਦੀ ਅੱਖਰੀ ਅਰਥ ਔਰ ਸਮੇਂ ਅਨੁਸਾਰ ਆਪਾਂ ਵਿਚਾਰ ਕਰਾਂਗੇ। ਸਾਧ ਸੰਗਤ, ਆਓ ਅੱਜ ਤੋਂ ਆਪਾਂ ਇਸ ਨੂੰ ਆਰੰਭ ਕਰਨੇ ਆ। ਜਿਵੇਂ ਰਾਤ ਵੀ ਮੈਂ ਅਰਜ਼ ਕੀਤੀ ਸੀ, ਪਿਛਲੇ ਸਾਲਾਂ ਵਿੱਚ ਆਪਾਂ ਸੰਧਿਆ ਦੀ ਕਥਾ ਵਿੱਚ ਜਪਜੀ ਸਾਹਿਬ ਦੇ ਅੱਖਰੀ ਅਰਥ ਔਰ ਸਮੇਂ ਅਨੁਸਾਰ ਵਿਚਾਰ ਕੀਤੀ ਸੀ। ਦੁਪਹਿਰ ਦੇ ਦੀਵਾਨਾਂ ਵਿੱਚ ਆਪਾਂ ਜਾਪ ਸਾਹਿਬ ਦੀ ਵਿਚਾਰ ਕਰਦੇ ਰਹੇ ਹਾਂ। ਇਸ ਵਰੇ ਸਲੋਕਾਂ ਦਾ ਪਾਠ ਭਾਵੇਂ ਆਪਾਂ ਦੋ ਘਰਾਂ ਕਰਾਂਗੇ, ਪਰ ਯਤਨ ਕਰਾਂਗੇ ਵੀ 10 ਸਲੋਕਾਂ ਦੀ ਵਿਚਾਰ ਰੋਜ਼ ਆਪਾਂ ਕਰ ਸਕੀਏ, ਤੇ ਜ਼ਿਆਦਾ ਤਵੱਜੋ ਜਿਹੜਾ ਧਿਆਨ ਹੈ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਲੋਕਾਂ ਦੇ ਅਰਥ ਤੇ ਉਹਨਾਂ ਦਾ ਸਲੋਕ ਵਿੱਚ ਸਿਧਾਂਤ ਕੀ ਹੈ, ਕੀ ਸਾਨੂੰ ਉਪਦੇਸ਼ ਕਰਨਾ ਚਾਹੁੰਦੇ ਆ, ਇਹ ਆਪਾਂ ਵਿਚਾਰਾਂਗੇ। ਅੱਜ ਦੀ ਇਸ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਆਪ ਜਿਤਨੇ ਹਜ਼ੂਰ ਦੇ ਚਰਨਾਂ ਵਿੱਚ ਹਾਜ਼ਰ ਹੋ ਜਾਂ ਆਪਣੇ ਘਰਾਂ ਵਿੱਚ ਬੈਠੇ ਸਫ਼ਰ ਕਰਦੇ ਸਰਵਣ ਕਰ ਰਹੇ ਹੋ, ਅਸੀਸ ਬਖਸ਼ੋ। ਕੋਈ ਰਸਨਾ ਵਿਰਵੀ ਵਾਂਝੀ ਨਾ ਰਹੇ, ਪਿਆਰ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ, ਫਿਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਦਾ ਆਗਮਨ ਅਪ੍ਰੈਲ ਸੰਨ 1621 ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਹੋਇਆ ਹੈ। ਬਿਕਰਮੀ ਸੰਮਤ ਆਪਾਂ ਜੇ ਦੇਖੀਏ ਤੇ 1678 ਸਤਿਗੁਰਾਂ ਦਾ ਵੈਸਾਖ ਦੇ ਮਹੀਨੇ ਵਿੱਚ ਅੰਮ੍ਰਿਤਸਰ ਗੁਰੂ ਹਰਗੋਬਿੰਦ ਸਾਹਿਬ ਦੇ ਗ੍ਰਹਿ ਮਾਤਾ ਨਾਨਕੀ ਜੀ ਦੀ ਕੁੱਖ ਚੋਂ ਅਵਤਰਨ ਹੋਇਆ ਹੈ। ਥੋੜਾ ਜਿਹਾ ਇਤਿਹਾਸ ਮੈਂ ਸਿਰ ਬੇਨਤੀ ਕਰਾਂਗਾ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਹਨਾਂ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਜੀ ਦੇ 4 ਬੇਟੇ ਔਰ 1 ਬੇਟੀ ਦਾ ਜਨਮ ਹੋ ਚੁੱਕਾ ਹੈ। ਆਪਾਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਜਦੋਂ ਗੁਰੂ ਕੇ ਬਾਜ਼ਾਰ ਵਿੱਚੋਂ ਨਿਕਲਨੇ ਹਾਂ ਤੇ ਗੁਰੂ ਕੇ ਬਾਜ਼ਾਰ ਤੋਂ ਇੱਕ ਗਲੀ ਜਾਂਦੀ ਏ ਗੁਰੂ ਕੇ ਮਹਿਲ। ਗੁਰੂ ਕਾ ਮਹਿਲ ਉਹ ਗੁਰਦੁਆਰਾ ਹੈ, ਜਾਂ ਇਉਂ ਕਹਾਂ ਗੁਰੂ ਰਾਮਦਾਸ, ਗੁਰੂ ਅਰਜਨ ਦੇਵ, ਗੁਰੂ ਹਰਗੋਬਿੰਦ ਸਾਹਿਬ ਤਕਰੀਬਨ 58 ਸਾਲ ਦੇ ਕਰੀਬ, 50 ਸਾਲ ਤੋਂ ਵੱਧ, ਅੱਧੀ ਸਦੀ ਤੋਂ ਵੱਧ ਗੁਰੂ ਜੋਤ ਨੇ ਆਪਣੀ ਰਹਿਸ਼, ਆਪਣਾ ਟਿਕਾਣਾ ਗੁਰੂ ਕੇ ਮਹਿਲ ਬਣਾਈ ਰੱਖਿਆ ਹੈ। ਜਦੋਂ ਅੰਮ੍ਰਿਤਸਰ ਨਗਰ ਦੀ ਉਸਾਰੀ ਹੋ ਰਹੀ ਸੀ, ਉਸ ਵਕਤ ਜਿਸ ਜਗ੍ਹਾ ਤੇ ਆਪਣੇ ਪਰਿਵਾਰ ਦੀ ਰਹਿਸ਼ ਕੀਤੀ ਉਸ ਦਾ ਨਾਮ ਗੁਰਦੁਆਰੇ ਦਾ ਗੁਰੂ ਕਾ ਮਹਿਲ ਹੈ। ਆਪ ਜੀ ਨੂੰ ਪਤਾ ਹੋਵੇ ਜਦੋਂ ਆਪਾਂ ਗੁਰੂ ਬਾਜ਼ਾਰ ਵਿੱਚੋਂ ਨਿਕਲਨੇ ਆ ਤੇ ਬਾਜ਼ਾਰ ਦੇ ਵਿੱਚ ਇੱਕ ਦਰਸ਼ਨੀ ਡਿਊੜੀ ਹੈ, ਇੱਕ ਦਰਸ਼ਨੀ ਡਿਊੜੀ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਹੈ, ਇੱਕ ਦਰਸ਼ਨੀ ਡਿਊੜੀ ਜਿਹੜੀ ਉਹ ਬਾਜ਼ਾਰ ਦੇ ਵਿੱਚ ਹੈ। ਆਮ ਤੌਰ ਤੇ ਪਤਾ ਤਾਂ ਨਹੀਂ ਲੱਗਦਾ ਕਿਉਂਕਿ ਉਹ ਗਲੀ ਦੇ ਵਿੱਚ ਉਹਦੀਆਂ ਦੀਵਾਰਾਂ ਨੇ ਉੱਤੋਂ ਛੱਤੀ ਹੋਈ ਹੈ। ਉਦੋਂ ਜਦੋਂ ਬਾਜ਼ਾਰ ਬਣਿਆ ਇੱਥੇ ਸਤਿਗੁਰਾਂ ਨੇ ਉਹ ਦਰਸ਼ਨੀ ਡਿਊੜੀ ਬਣਾਈ। ਉਦੋਂ ਕਿਹਾ ਜਾਂਦਾ ਵੀ ਜਦੋਂ ਗੁਰੂ ਕੇ ਮਹਿਲ ਤੋਂ ਸਤਿਗੁਰੂ ਆਉਂਦੇ ਸਨ, ਗੁਰੂ ਅਰਜਨ ਦੇ ਮਹਾਰਾਜ, ਤੇ ਇਸ ਦਰਸ਼ਨੀ ਡਿਊੜੀ ਤੋਂ ਸਾਹਮਣੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਹੁੰਦੇ ਸਨ। ਉਸਨੂੰ ਵੀ ਆਪਾਂ ਦਰਸ਼ਨੀ ਡਿਊੜੀ ਕਹਿੰਦੇ ਹਾਂ। ਅੱਜ ਵੀ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ, ਬਕਾਇਦਾ ਹੁਕਮਨਾਮਾ ਲਿਆ ਜਾਂਦਾ। ਉਹ ਸਤਿਗੁਰੂ ਜੀ ਦੇ ਵੇਲੇ ਦਾ ਸਥਾਨ ਹੈ, ਗੁਰੂ ਕਾ ਮਹਿਲ ਜਿਹੜਾ ਹੈ, ਇੱਥੇ ਸਤਿਗੁਰਾਂ ਨੇ ਰਿਹਾਇਸ਼ ਕੀਤੀ। ਪਰ ਗੁਰੂ ਅਰਜਨ ਦੇਵ ਜੀ ਜਦੋਂ ਹਰਿਮੰਦਰ ਸਾਹਿਬ ਦੀ ਉਸਾਰੀ ਹੋ ਰਹੀ ਸੀ, ਉਸ ਵਕਤ ਕਈ ਵਾਰ ਰਾਤ ਵੀ ਜਿਹੜਾ ਸ੍ਰੀ ਅਕਾਲ ਤਖ਼ਤ ਸਾਹਿਬ ਹੈ, ਚਲੋ ਤਖ਼ਤ ਤਾਂ ਗੁਰੂ ਹਰਗੋਬਿੰਦ ਸਾਹਿਬ ਨੇ ਬਣਾਇਆ, ਪਰ ਤਖ਼ਤ ਤੋਂ ਪਹਿਲਾਂ ਇੱਥੇ ਇੱਕ ਕੋਠਾ ਸੀ ਜੀ, ਜਿਹਨੂੰ ਆਪਾਂ ਅੱਜ ਵੀ ਸ਼ਬਦ ਵਰਤਨੇ ਕੋਠਾ ਸਾਹਿਬ। ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਰਸ਼ਨ ਕਰਨ ਜਦੋਂ ਆਪਾਂ ਜਾਂਦੇ ਹਾਂ, ਕੋਠਾ ਸਾਹਿਬ ਐਸੇ ਥੱਲੇ ਸੀ, ਉਂਝ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਥੱਲੇ ਇੱਕ ਖੂਹ ਵੀ ਉਸ ਵੇਲੇ ਦਾ ਮੌਜੂਦ ਹੈ, ਉਹਨੂੰ ਕੋਠਾ ਸਾਹਿਬ ਕਹਿੰਦੇ ਸਨ। ਉੱਥੇ ਮਹਾਰਾਜ ਰਾਤ ਨੂੰ ਰਿਹਾਇਸ਼ ਕਰਦੇ ਸਨ ਗੁਰੂ ਅਰਜਨ ਦੇਵ, ਦੁਪਹਿਰੇ ਆਰਾਮ ਕਰਦੇ ਸਨ, ਤੇ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਪ੍ਰਕਾਸ਼ ਹੋ ਗਿਆ ਤੇ ਜਿਸ ਪਲੰਗ ਤੇ ਗੁਰੂ ਅਰਜਨ ਦੇਵ ਆਰਾਮ ਕਰਦੇ ਸਨ, ਸੰਗਤ ਜੀ, ਉਸ ਪਲੰਗ ਤੇ ਰਾਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਵਰੂਪ ਵਿਸ਼ਰਾਮ ਲਈ ਰੱਖਿਆ ਜਾਂਦਾ ਸੀ। ਮਹਾਰਾਜ ਸੱਚੇ ਪਾਤਸ਼ਾਹ ਆਪ ਥੱਲੇ ਜ਼ਮੀਨ ਉਹਦੇ ਚਾਦਰ ਵਿਛਾ ਕੇ ਸੌਂਦੇ ਸਨ। ਮੈਂ ਸਿਰਫ ਥੋੜਾ ਜਿਹਾ ਇਤਿਹਾਸ ਕਹਿਣਾ ਚਾਹੁੰਦਾ ਵਾਂ ਕਿ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਉਹਨਾਂ ਦਾ ਆਗਮਨ ਅੰਮ੍ਰਿਤ ਵੇਲੇ ਹੋਇਆ, ਵੈਸਾਖ ਦੇ ਮਹੀਨੇ ਵਿੱਚ। ਗੁਰਬਿਲਾਸ ਪਾਤਸ਼ਾਹੀ ਛੇਵੀਂ ਗ੍ਰੰਥ ਹੈ ਜੀ, ਗੁਰੂ ਹਰਗੋਬਿੰਦ ਸਾਹਿਬ ਦਾ ਡਿਟੇਲ ਨਾਲ ਪੂਰਾ ਜੀਵਨ ਜੇ ਬਹੁਤ ਵਿਸਤਾਰ ਨਾਲ ਲਿਖਿਆ ਤੇ ਸਾਨੂੰ ਉਸ ਗ੍ਰੰਥ ਵਿੱਚ ਮਿਲਦਾ। ਉਸ ਗ੍ਰੰਥ ਦੇ ਮੁਤਾਬਕ ਜਿਸ ਦਿਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਆਗਮਨ ਹੋਇਆ, ਉਸ ਦਿਨ ਅੰਮ੍ਰਿਤ ਵੇਲੇ ਗੁਰੂ ਹਰਗੋਬਿੰਦ ਸਾਹਿਬ ਅੰਮ੍ਰਿਤਸਰ ਆਸਾ ਕੀ ਵਾਰ ਸੁਣ ਰਹੇ ਸਨ ਤੇ ਘਰੋਂ ਆ ਕੇ ਸੇਵਾਦਾਰ ਨੇ ਮੇਵੜਾ ਸ਼ਬਦ ਵਰਤਦੇ ਸਨ, ਉਹਨੇ ਆ ਕੇ ਸੁਨੇਹਾ ਦਿੱਤਾ, ਮਹਾਰਾਜ ਆਪ ਜੀ ਦੇ ਗ੍ਰਹਿ ਸਾਹਿਬਜ਼ਾਦਾ ਜੀ ਦਾ ਜਨਮ ਹੋਇਆ ਹੈ। ਗੁਰੂ ਹਰਗੋਬਿੰਦ ਸਾਹਿਬ ਦਰਬਾਰ ਸਾਹਿਬ ਤੋਂ ਘਰ ਗਏ, ਨਾਲ ਭਾਈ ਸਾਹਿਬ ਭਾਈ ਬਿਧੀ ਚੰਦ ਸਨ, ਹੋਰ ਵੀ ਸਿੱਖ ਨਾਲ ਸਨ। ਉਸ ਗ੍ਰੰਥ ਦੀਆਂ ਸਤਰਾਂ ਮੈਂ ਸਿਰਫ ਸਾਂਝੀਆਂ ਕਰ ਰਹੀਆਂ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਇਸ ਬੱਚੇ ਨੂੰ, ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ, ਅਜੇ ਨਾਮਕਰਨ ਹੀ ਹੋਇਆ, ਯਾਦ ਰੱਖਿਓ, ਸਿਰਫ ਜਨਮ ਹੋਇਆ, ਅੱਜ ਦੀ ਸ਼ਬਦਾਵਲੀ ਚ ਵਰਤਾਂ ਘੰਟਾ ਸਵਾ ਘੰਟਾ, ਅਜੇ ਜਨਮ ਹੋਇਆ ਨੂੰ ਹੋਇਆ ਹੈ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਇਸ ਸ਼ਿਸ਼ੂ ਬੱਚੇ ਨੂੰ ਆਪਣੇ ਦੋਨਾਂ ਹੱਥਾਂ ਵਿੱਚ ਲਿਆ। ਉਸ ਗ੍ਰੰਥ ਮੁਤਾਬਕ ਕਿਹਾ ਜਾਂਦਾ ਹੈ ਕਿ ਮਹਾਰਾਜ ਜੀ ਨੇ ਅਦਬ ਨਾਲ ਸੀਸ ਚੁਕਾਇਆ। ਉੱਥੇ ਭਾਈ ਬਿਧੀ ਚੰਦ ਜੀ ਨੇ ਪੁੱਛਿਆ ਕਿ ਮਹਾਰਾਜ ਬੇਟੇ ਤਾਂ ਆਪ ਜੀ ਦੇ ਚਾਰ ਹੋਰ ਵੀ ਨੇ, ਸੰਗਤ ਜੀ ਥੋੜੀ ਜਿਹੀ ਮੈਂ ਆਪ ਨੂੰ ਬੇਨਤੀ ਕਰਦਿਆਂ, ਗੁਰਦੇਵ ਦੇ ਪੰਜਾਂ ਪੁੱਤਰਾਂ ਵਿੱਚੋਂ ਇੱਕ ਬੇਟੇ ਦਾ ਜਨਮ ਮਾਲਵੇ ਦੀ ਧਰਤੀ ਤੇ ਹੋਇਆ, ਜਿਨ੍ਹਾਂ ਨੂੰ ਆਪਾਂ ਬਾਬਾ ਗੁਰਦਿੱਤਾ ਜੀ ਕਹਿੰਦੇ। ਗੁਰੂ ਹਰਗੋਬਿੰਦ ਸਾਹਿਬ ਦੇ ਵੱਡੇ ਬੇਟੇ ਬਾਬਾ ਗੁਰਦਿੱਤਾ ਜੀ, ਬਾਬਾ ਗੁਰਦਿੱਤਾ ਜੀ ਦੇ ਦੋ ਪੁੱਤਰ ਸਨ, ਵੱਡੇ ਧੀਰਮਲ ਸਨ ਤੇ ਛੋਟੇ ਗੁਰੂ ਹਰਰਾਏ ਸਾਹਿਬ ਸਨ। ਬਾਬਾ ਗੁਰਦਿੱਤਾ ਜੀ ਦਾ ਜਨਮ ਮੋਗੇ ਦੇ ਨੇੜੇ ਜੀ ਡਰੌਲੀ ਭਾਈ, ਉਸ ਡਰੌਲੀ ਦੀ ਧਰਤੀ ਤੇ ਗੁਰੂ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਦਾ ਜਨਮ ਹੋਇਆ। ਬਾਕੀ ਤਿੰਨ ਬੇਟੇ ਜਿਹੜੇ ਨੇ, ਬਾਬਾ ਅਟਲ ਰਾਏ ਜੀ, ਬਾਬਾ ਅਣੀ ਰਾਏ ਜੀ ਤੇ ਬਾਬਾ ਸੂਰਜਮਲ ਜੀ, ਤੇ ਇੱਕ ਬੇਟੀ ਸਨਮਾਨਯੋਗ ਬੀਬੀ ਵੀਰੋ ਜੀ, ਉਹਨਾਂ ਦਾ ਜਨਮ ਅੰਮ੍ਰਿਤਸਰ ਦੀ ਧਰਤੀ ਤੇ, ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਦਾ ਵੀ ਜਿਹੜਾ ਆਗਮਨ ਹੈ ਉਹ ਅੰਮ੍ਰਿਤਸਰ ਦੀ ਧਰਤੀ ਤੇ ਹੋਇਆ। ਹਾਂ, ਇੱਕ ਛੋਟੀ ਮੈਂ ਹੋਰ ਬੇਨਤੀ ਕਰਦਿਆਂ, ਜਦੋਂ ਬਾਬਾ ਗੁਰਦਿੱਤਾ ਸਾਹਿਬ ਜੀ ਦਾ ਜਨਮ ਹੋਇਆ, ਉਸ ਵਕਤ ਮਾਤਾ ਗੰਗਾ ਜੀ ਨੇ ਅਸੀਸ ਵਜੋਂ ਇੱਕ ਸ਼ਬਦ ਕਿਹਾ। ਪਹਿਲਾਂ ਹੁੰਦਾ ਸੀ ਜੀ, ਅੱਜ ਨਹੀਂ। ਅੱਜ ਸੱਚਾਈ ਹੈ ਕਿ ਜੇ ਬੇਟਾ ਪਹਿਲਾਂ ਹੋ ਗਿਆ ਬੇਟਾ ਸਵੀਕਾਰ ਹੈ, ਜੇ ਨਹੀਂ ਹੋਇਆ ਭਾਵੇਂ ਬੇਟੀਆਂ ਤੋਂ ਬਾਅਦ ਹੋਵੇ ਉਸ ਤੋਂ ਬਾਅਦ। ਪੁਰਾਣੇ ਸਮੇਂ ਕਿਹਾ ਜਾਂਦਾ ਸੀ ਕਿ ਇਕੱਲਾ ਪੁੱਤਰ ਨਹੀਂ ਚਾਹੀਦਾ, ਮਨੋਹ ਸੀ ਉਹਨਾਂ ਦੀ। ਤੇ ਇਹ ਚੰਦ ਅਕਸਰ ਬੀਬੀਆਂ ਬਜ਼ੁਰਗ ਬੇਟੇ ਤੋਂ ਬਾਅਦ ਕਹਿ ਦਿੰਦੀਆਂ ਸਨ ਪਰਮਾਤਮਾ ਤੇਰੀ ਜੋੜੀ ਰਲਾਵੇ। ਇਹ ਸ਼ਬਦ ਮੈਂ ਇਹ ਗੁਰਮਤ ਨਾਲ ਕੋਈ ਸੰਬੰਧ ਨਹੀਂ ਯਾਦ ਰੱਖਿਓ। ਉਸ ਵਕਤ ਮਾਤਾ ਗੰਗਾ ਜੀ ਨੇ ਇਹ ਸ਼ਬਦ ਕਹਿ ਕਿ ਪਰਮਾਤਮਾ ਤੇਰੇ ਬੱਚਿਆਂ ਦੀ ਜੋੜੀ ਰਲਾਏ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬੋਲ ਸੁਣਨ ਵਾਲੇ ਨੇ ਇਹ ਵੀ ਗੁਰਬਿਲਾਸ ਪਾਤਸ਼ਾਹੀ ਛੇਵੀਂ ਚ ਨੇ। ਕਹਿਣ ਲੱਗੇ ਮਾਂ ਜੇ ਅਰਦਾਸ ਕਰਨੀ ਹੈ ਅਸੀਸ ਦੇਣੀ ਹੈ ਤੇ ਅਸੀਸ ਦਿਓ ਮੈਨੂੰ ਪਰਮਾਤਮਾ ਧੀ ਦੀ ਦਾਤ ਦੇਵੇ, ਮੇਰੇ ਘਰ ਪਰਮਾਤਮਾ ਪੁੱਤਰੀ ਦੀ ਦਾਤ ਹੈ। ਉਥੇ ਸ਼ਬਦ ਨੇ ਸੀਲ ਖਾਨ ਕੰਨਿਆ ਇੱਕ ਹੋਵੇ ਜਾਂ ਤੇ ਨਾ ਹੀ ਗ੍ਰਿਸਤ ਬਗੋਵੇ। ਇਹਦਾ ਮਤਲਬ ਸੀ ਕਿ ਸਿੱਖ ਦਾ ਗ੍ਰਿਸਤ ਸੰਪੂਰਨ ਤਾਂ ਹੈ ਜੇ ਪਰਮਾਤਮਾ ਉਹਦੇ ਘਰ ਧੀ ਦੀ ਦਾਤ ਦੇਵੇ। ਇੱਥੇ ਮਹਾਰਾਜ ਨੇ ਸ਼ਬਦ ਵਰਤਿਆ ਕਿ ਧੀ ਦੀ ਦਾਤ ਤੋਂ ਬਿਨਾ ਸੱਚ ਇਵੇ ਬੰਦੇ ਨੂੰ ਸਮਝ ਵੀ ਨਹੀਂ ਪੈ ਸਕਦੀ। ਫਿਰ ਬੀਬੀ ਵੀਰੋ ਜੀ ਦਾ ਜਨਮ ਹੋਇਆ। ਮੈਂ ਫਿਰ ਇੱਕ ਹੋਰ ਬੇਨਤੀ ਕਰਦੇ ਹਾਂ ਕਿਉਂਕਿ ਇਤਿਹਾਸ ਨਹੀਂ ਮੈਂ ਲੈਣਾ ਜ਼ਿਆਦਾ, ਅੱਜ ਆਰੰਭਤਾ ਹੈ। ਬੀਬੀ ਵੀਰੋ ਦਾ ਵਿਆਹ ਭਾਈ ਸਾਧੂ ਨਾਲ ਹੋਇਆ। ਬੀਬੀ ਵੀਰੋ ਦੀ ਕੁੱਖ ਚੋਂ ਪੰਜ ਪੁੱਤਰਾਂ ਦਾ ਜਨਮ ਹੋਇਆ। ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲੀ ਜੰਗ ਭੰਗਾਣੀ ਦੀ ਲੜੀ, ਉਹਦੇ ਵਿੱਚ ਬੀਬੀ ਵੀਰੋ ਦੇ ਦੋ ਪੁੱਤਰ ਹਜ਼ੂਰ ਦੇ ਸਾਹਮਣੇ ਸ਼ਹੀਦ ਹੋਏ। ਬਾਕੀ ਜਿਹੜੇ ਤਿੰਨ ਪੁੱਤਰ ਸਨ ਉਹਨਾਂ ਨੇ ਵੀ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਸ਼ਹਾਦਤ ਦਾ ਜਾਮ ਪੀਤਾ। ਇਉਂ ਕਹਿ ਲਵਾਂ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਬੇਟੀ ਬੀਬੀ ਵੀਰੋ ਉਹਦੇ ਪੰਜ ਪੁੱਤਰ, ਗੁਰੂ ਹਰਗੋਬਿੰਦ ਸਾਹਿਬ ਦੇ ਪੰਜੇ ਦੋਹਤਰੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਸਨਮੁਖ ਮੈਦਾਨੇ ਜੰਗ ਵਿੱਚ ਜੂਝ ਕੇ ਸ਼ਹੀਦ ਹੋਏ। ਇਸ ਕਰਕੇ ਮੇਰੀ ਅਰਜ਼ ਹੈ ਬੀਬੀ ਵੀਰੋ ਦੇ ਜਨਮ ਤੋਂ ਬਾਅਦ ਬਾਬਾ ਅਟਲ ਰਾਏ ਜੀ, ਬਾਬਾ ਅਣੀ ਰਾਏ ਜੀ ਤੇ ਸਭ ਤੋਂ ਛੋਟੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ। ਬਾਬਾ ਅਟਲ ਰਾਏ ਤੇ ਬਾਬਾ ਅਣੀ ਰਾਏ ਮਾਤਾ ਨਾਨਕੀ ਦੀ ਕੁੱਖ ਵਿੱਚੋਂ ਨੇ, ਬਾਬਾ ਗੁਰਦਿੱਤਾ ਜੀ ਮਾਤਾ ਦਮੋਦਰੀ ਦੀ ਕੁੱਖ ਵਿੱਚੋਂ ਨੇ। ਸਿਰਫ ਇੱਕ ਬੇਨਤੀ ਇਸ ਕਰਕੇ ਵੀ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿਉਂਕਿ ਅਸੀਂ ਆਪਾਂ ਸ਼ਬਦ ਸਾਰੇ ਕਥਾ ਵਾਲੇ ਪੜ੍ਹਦੇ ਹਾਂ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਬਚਨ ਕੀਤਾ ਬਾਬਾ ਬਸੈ ਗਰਾਮ ਬਕਾਲੇ। ਪਰ ਪਿਆਰਿਓ ਮੈਂ ਪਿਛਲੇ ਦਿਨ ਕਿਹਾ ਬਾਬਾ ਫਾਰਸੀ ਦਾ ਸ਼ਬਦ ਹੈ ਜਿਹਦਾ ਲਫ਼ਜ਼ੀ ਅਰਥ ਵੈਸੇ ਵੱਡਾ ਹੁੰਦਾ, ਬਜ਼ੁਰਗ ਹੁੰਦਾ। ਬਾਬਾ ਸ਼ਬਦ ਪੂਰਬ ਦਾ ਨਹੀਂ, ਬਾਬਾ ਦਾ ਅਰਥ ਵੱਡਾ ਬਜ਼ੁਰਗ। ਉਂਝ ਸਾਡੇ ਪੰਜਾਬ ਵਿੱਚ ਬਾਬਾ ਸ਼ਬਦ ਬਜ਼ੁਰਗ ਨਾਲ ਜੁੜਦਾ ਜੁੜਦਾ ਇਹ ਪਿਤਾਮਾ ਦੀ ਥਾਂ ਤੇ ਵਰਤਣ ਲੱਗ ਪਏ, ਕਿਉਂਕਿ ਜਿਹੜਾ ਪੂਰਬ ਦਾ ਲਿਟਰੇਚਰ ਹੈ ਨਾ ਜੀ, ਜੇ ਉੱਥੇ ਪਿਤਾ ਤੇ ਪਿਤਾਮਾ ਸ਼ਬਦ ਵਰਤਦੇ ਆ। ਫਾਰਸੀ ਵਾਲੇ ਜਿਹੜੇ ਨੇ ਪਿਤਾ ਸ਼ਬਦ ਨਹੀਂ ਵਰਤਦੇ, ਉਹ ਪਿਦਰ ਵਰਤਦੇ ਆ। ਬਾਣੀ ਚ ਸ਼ਬਦ ਆਇਆ ਹੈ, ਉੱਥੇ ਦਾਦੇ ਨੂੰ ਪਿਤਾਮਾ ਕਹਿੰਦੇ, ਜਿਵੇਂ ਭੀਸ਼ਮ ਪਿਤਾਮਾ। ਸਾਡੇ ਪੰਜਾਬ ਵਿੱਚ ਬਾਬਾ ਸ਼ਬਦ ਜਿਹੜਾ ਸੀ ਇਹ ਇੰਨਾ ਕੁ ਪੰਜਾਬੀ ਸਵੀਕਾਰ ਕਰ ਲਿਆ, ਦਾਦੇ ਦੀ ਥਾਂ ਤੇ ਵੀ ਅਸੀਂ ਆਪਣੇ ਲਈ ਸ਼ਬਦ ਬਾਬਾ ਵਰਤਣ ਲੱਗ ਪਏ। ਤੇ ਬਾਬਾ ਬਕਾਲਾ ਕਿਉਂ ਕਿਹਾ? ਇਸ ਕਰਕੇ ਕਿਉਂਕਿ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਪਿਤਾ ਨੇ ਗੁਰੂ ਹਰ ਰਾਏ ਸਾਹਿਬ, ਉਹਨਾਂ ਦੇ ਦਾਦੇ ਨੇ ਬਾਬਾ ਗੁਰਦਿੱਤਾ ਜੀ ਤੇ ਬਾਬਾ ਗੁਰਦਿੱਤਾ ਜੀ ਦੇ ਛੋਟੇ ਭਾਈ, ਸਭ ਤੋਂ ਛੋਟੇ ਭਾਈ ਗੁਰੂ ਤੇਗ ਬਹਾਦਰ ਸਾਹਿਬ ਨੇ। ਇਸ ਕਰਕੇ ਸਾਡੇ ਘਰਾਂ ਚ ਬਾਬੇ ਦੇ ਭਰਾ ਨੂੰ ਆਪਾਂ ਬਾਬਾ ਹੀ ਕਹਿੰਦੇ ਹਾਂ। ਮੈਂ ਤਾਂ ਬੇਨਤੀ ਕੀਤੀ ਜੀ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਜਨਮ ਹੋਇਆ, ਗੁਰੂ ਹਰਗੋਬਿੰਦ ਸਾਹਿਬ ਗਏ, ਉਹਨਾਂ ਨੇ ਬੱਚੇ ਨੂੰ ਹੱਥ ਚੁੱਕਿਆ ਤੇ ਕਿਹਾ ਜਾਂਦਾ ਵੀ ਆਪਣਾ ਸੀਸ ਚੁਕਾਇਆ, ਅਦਬ ਕੀਤਾ। ਤੇ ਭਾਈ ਬਿਧੀ ਚੰਦ ਨੇ ਪੁੱਛ ਲਿਆ ਮਹਾਰਾਜ ਜੀ ਕਿ ਆਪ ਜੀ ਦੇ ਚਾਰ ਬੇਟੇ ਅੱਗੇ ਵੀ ਨੇ, ਇਸ ਬੱਚੇ ਲਈ ਇਹ ਸਨਮਾਨ ਸਤਿਕਾਰ ਕਿਉਂ? ਉਥੇ ਸ਼ਬਦ ਇੱਕੋ ਸਤਰ ਕਹਾਂਗਾ। ਮਹਾਰਾਜ ਜੀ ਨੇ ਫਰਮਾਇਆ, ਦੀਨ ਬੰਦ ਸੰਕਟ ਹਰੈ ਸਦਾ ਯਹੀ ਪਹਿਚਾਨ। ਇਹ ਗੁਰਬਿਲਾਸ ਪਾਤਸ਼ਾਹੀ ਦਾ ਬਾਣੀ ਨੀ ਜੀ, ਇਹਦੇ ਅਰਥ ਨੇ ਦੀਨ ਬੰਦ, ਇਹ ਮੇਰਾ ਪੁੱਤਰ ਮਜ਼ਲੂਮਾਂ ਦਾ ਰਾਖਾ ਹੈ, ਗਰੀਬਾਂ ਦਾ ਰਖਵਾਲਾ ਹੈ, ਕਮਜ਼ੋਰਾਂ ਦੀ ਬਾਂਹ ਪਕੜਨ ਵਾਲਾ ਹੈ, ਦੀਨ ਬੰਦ। ਤੇ ਦੂਸਰਾ ਸ਼ਬਦ ਵਰਤਿਆ ਸੰਕਟ ਹਰੈ, ਜਿੰਨੀ ਵੱਡੀ ਤੋਂ ਵੱਡੀ ਵੀ ਮੁਸੀਬਤ ਆ ਜਾਏ ਇਹ ਮੇਰਾ ਪੁੱਤਰ ਮੁਸੀਬਤਾਂ ਨੂੰ ਖਰਨ ਵਾਲਾ ਹੈ, ਅੱਜ ਤੋਂ ਲੈ ਕੇ ਸਦਾ ਤੱਕ ਇਹਦੀ ਇਹੀ ਪਹਿਚਾਣ ਰਹੇਗੀ। ਦੀਨ ਬੰਦ ਸੰਕਟ ਹਰਨ ਸਦਾ ਇਹੀ ਪਹਿਚਾਣ। ਥੋੜਾ ਜਿਹਾ ਆਪਾਂ ਆਉਣ ਵਾਲੇ ਦਿਨਾਂ ਚ ਸਮਾਂ ਮਿਲੇਗਾ, ਨਾਲ ਇਤਿਹਾਸ ਥੋੜਾ ਬਹੁਤ ਜ਼ਰੂਰ ਕਰਾਂਗਾ ਮੈਂ। ਇੱਥੇ ਗੁਰੂ ਸਾਹਿਬ ਦੇ 9 ਸਾਲ ਦੇ ਕਰੀਬ ਸਮਾਂ, ਮਹਾਰਾਜ 1630 ਤੱਕ ਇਹ ਸ੍ਰੀ ਅੰਮ੍ਰਿਤਸਰ ਰਹੇ ਆ ਜੀ ਗੁਰੂ ਤੇ ਹਰਗੋਬਿੰਦ ਸਾਹਿਬ ਨੇ। ਸੰਨ ਮੈਂ ਕਹਿ ਰਿਹਾ 1630 ਨੂੰ ਛੱਡ ਦਿੱਤਾ। ਉਸੇ 9 ਸਾਲ ਦੀ ਉਮਰ ਵਿੱਚ एक घटना वापरी जिन्हें बहुत प्रभावित किया। वह घटना यह सी कि गुरु तेग बहादुर साहब के वड्डे भाई बाबा अटल राय जी का अकाल चलाना होया। ये सारे आप जानते हैं। अज भी बाबा अटल राय जी का गुरद्वारा है जिदियां नौ मंजिलां ने। यह जिहड़ी बिल्डिंग तुसी अजकल देखते हो यह शेरे पंजाब महाराजा रणजीत सिंह ने बनवाई हुई है। जिहड़ी इमारत असीं देखने जिहड़े पुराने सरदार सन, चलो सिंह सभा मूवमेंट विच बहुत कुछ आया भी जी खिमा कर दिओ मैं इधर नहीं बेनती करनी, उत्थे तकरीबन पुराने सिख सरदारां जरनैलां दे संस्कार हुंदे रहे। बाबा अटल जी वाली थां ते समाधा भी शब्द है क्योंकि इतिहास नूं तां सांभ लैणा चाहीदा, आपां किहड़े समाधा नूं पूजने। कहा जी बाबा अटल राय जी दे अकाल चलाने तों बाद बहुत गहरा असर होया। एक गुरु तेग बहादुर साहब बोलदे बहुत घट सन। अमृतसर तों फिर करतारपुर गुरु हरगोबिंद साहब गए। करतारपुर ही गुरु तेग बहादुर साहब जी का विआह साडे सन्मानयोग माता गुजरी जी नाल होया। माता गुजरी जी का असल पेका पिंड जिहड़ा है हरियाणे च, एक पिंड लखनौर, सुनिया होना ना तुसी लखनौर, माता जी का पिछोकड़ पिंड है। माता जी दे एक भरा का ना सारे असी जाने हां मामा किरपाल चंद जी, ते एक भरा का ना सी भाई मेहर चंद जी। माता गुजरी जी दे दो भरा ने मेहर चंद ते मामा किरपाल जी जिन्हों आपां कहने। मैं थोड़ा फिर इत्थे विआह होया है। उस तों बाद गुरु तेग बहादुर साहब पिता जी दे नाल कीरतपुर साहब गए। कीरतपुर साहब सतगुरां ने गद्दी पोते नूं दे दित्ती। माता नानकी अपने महल गुरु हरगोबिंद साहब ने, अपनी नूं माता गुजरी जी साडे ते अपने पुत्र गुरु तेग बहादुर साहब इन्हां नूं कह दिता अज तों बाद तुसीं बकाले दी धरती ते रहना है। उत्थे फिर बाबा बकाला साहब दो दहाकियां तों वध जिहड़ी सारी परंपरा चली आ रही है उत्थे बतीत कीते ने। मैं अर्ज करा गुरु हर राय साहब तों बाद गुरु हरकृष्ण साहब, उन्हां दा जन्म सन 1656 नूं होया है। गुरु हरकृष्ण साहब दा 1661 नूं 1661 नूं गुरु हरकृष्ण साहब गुरियाई ते विराजमान होए। 5 साल की उम्र सी जी। 1661 तो लैके 1664 तक गुरु हरकृष्ण साहब गुरियाई ते विराजमान रखे। मार्च 1664 नूं 8 साल की उम्र च गुरु हरकृष्ण साहब ज्योति जोत समा गए, पर ज्योति जोत समाउण तो पहला परिक्रमा की जिहड़ी समगरी सी गुरियाई दी, जिवें नारियल सी, 5 पैसे सन, 3 वारी हाथ नाल परिक्रमा करके ए शब्द क्या बाबा बसे ग्राम बकाले। गुरु तेग बहादुर साहब बकाला प्रगट किया आके भाई मखण शाह ने, संगत जी 1664 नूं गुरदेव गुरियाई ते विराजमान होए। 11 नवंबर 1675 नूं गुरु तेग बहादुर साहब शहादत दा जाम पी गए। उंज वैसे मैं सीधे शब्द वरतना हुंदा 11 साल 10 महीने दे करीब समा बनता है जी, 10 साल ते कुछ महीने बनता समा, पर आपां सीधा करीब करीब शब्द वरतने आ 11 साल। थोड़ा जिहा आयो होर इह गल होर, 1604 नूं 1604 नूं गुरु ग्रंथ साहिब दा प्रकाश हो चुका है। 1604 तो लैके 1664 तक उदन में क्या सी, गुरु घर दे विच शब्द उचारण नहीं होया। जे बाणी आपां कहिंदे आ गुरदेव बचन करदे ने, गुरु हरगोबिंद साहिब, गुरु हर राय साहिब, गुरु हरकृष्ण साहिब, इन्हां पातशाहां दे हुक्मनामे मिलणगे, पर गुरु घर दे विच गुरु ग्रंथ साहिब दे प्रकाश तो बाद गुरमुखो 60 साल बाद फिर गुरु तेग बहादुर साहब ने बाणी उचारण की थी। सन 1664 जदों गुरियाई ते विराजमान होए, जिहड़ी उन्हां दी बाणी है सतगुरां दी, सानू सब नू पता है, मैं रोज कही जाना 15 रागां विच गुरु तेग बहादुर साहब दी बाणी है। जिहड़े 15 रागां विच बाणी है ये कुल शब्द ने 59 ते तकरीबन सारे चौपदे ने। गुरु तेग बहादुर साहब ने 59 शब्द उचारण किते आ, ते सिर्फ एक जैजावंती राग है राम सिमर, राम सिमर एक है तेरा काज है, जां असी शब्द पढ़ने अखीरला बीत जय है, बीत जय है जन्म अकाज रे। ये जैजावंती राग गुरु तेग बहादुर साहब जी ने सिर्फ उचारण किया है, क्योंकि ਬਾਣੀ ਵਾਲੇ ਪਾਸੇ ਮੈਂ ਹਰ ਰੋਜ਼ ਇਹ ਗੱਲ ਕਹਿ ਰਿਹਾ, ਮੈਨੂੰ ਸੱਚੀ ਅੱਜ ਵੀ ਭਾਈ ਸਾਹਿਬ ਕਹਿ ਰਹੇ ਸਨ ਗੁਰਿੰਦਰ ਸਿੰਘ ਹੁਣੀ ਵੀ ਇਤਿਹਾਸ ਕਿਉਂ ਛੱਡੀ ਜਾਂਦੇ ਹੋ। ਮੈਂ ਇਤਿਹਾਸ ਛੱਡ ਨਹੀਂ ਰਿਹਾ, ਮੇਰੀ ਇੱਕੋ ਬੇਨਤੀ ਹੈ ਕਿ ਜਿਸ ਨੂੰ ਰੋਜ਼ ਅਸੀਂ ਮੱਥਾ ਟੇਕਨੇ ਆ, ਸਾਡੇ ਜਿਨ੍ਹਾਂ ਬੰਦਿਆਂ ਕਦੀ ਪਾਠ ਵੀ ਨਹੀਂ ਕੀਤਾ ਉਹ ਵੀ ਕਹਿੰਦੇ ਹੁੰਦੇ ਆ ਗੁਰੂ ਗ੍ਰੰਥ ਸਾਹਿਬ ਏਡਾ ਵੱਡਾ ਖਜ਼ਾਨਾ ਖੱਬੇ ਸੱਜੇ ਕਿਉਂ ਜਾਂਦੇ ਹੋ। ਤੇ ਚੇਤੇ ਰੱਖਿਓ ਜਦੋਂ ਗੁਰੂ ਗ੍ਰੰਥ ਸਾਹਿਬ ਸ਼ਬਦ ਵਿੱਚੋਂ ਸ਼ਬਦ ਦੀ ਵਿਆਖਿਆ ਕਰੀਏ, ਕਈ ਵਾਰੀ ਦੁੱਖ ਲੱਗਦਾ ਸੁਣ ਨੂੰ ਮਿਲਦਾ ਜੀ ਸਾਡੇ ਸਿਰ ਤੋਂ ਲੰਘ ਗਈ, ਨਹੀਂ ਪਿਆਰਿਓ ਮੈਂ ਲਫ਼ਜ਼ ਤੇ ਕੋਈ ਉੱਤੋਂ ਬੋਲਦਾ ਹੀ ਨਹੀਂ ਜੋ ਗੁਰੂ ਗ੍ਰੰਥ ਸਾਹਿਬ ਚ ਲਿਖਿਆ। ਮੈਂ ਉਹੀ ਬੇਨਤੀ ਕਰ ਰਿਹਾ, ਯਾਦ ਰੱਖਿਓ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੂੰ ਉਹ ਸਮਝੇਗਾ ਜਿਹੜਾ ਗੁਰਬਾਣੀ ਨੂੰ ਮੁਹੱਬਤ ਕਰੇਗਾ, ਜਿਹੜਾ ਗੁਰਬਾਣੀ ਨੂੰ ਪਿਆਰ ਕਰੇਗਾ। ਜੇ ਆਪਾਂ ਸਤਿਗੁਰੂ ਕੀ ਬਾਣੀ ਨੂੰ ਪਿਆਰ ਹੀ ਨਹੀਂ ਕਰਦੇ, ਇਹ ਸਾਰੇ ਕਹੀ ਜਾਂਦੇ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇਹ ਗੱਲ ਹੋਰ, ਭਾਈ ਨੰਦ ਲਾਲ ਸਾਹਿਬ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਨਿਦੇੜ ਕਿਹਾ ਸੀ ਭਾਈ ਨੰਦ ਲਾਲ ਜੀ ਨੂੰ ਕਿ ਲਾਲ ਜੀ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੇਗਾ ਉਹ ਮੇਰੇ ਨਾਲ ਗੱਲਾਂ ਕਰੇਗਾ, ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੇਗਾ ਉਹ ਮੇਰੇ ਦੀਦਾਰ ਕਰੇਗਾ। ਪਾਠ ਹੈ ਦੂਸਰ ਰੂਪ ਗ੍ਰੰਥ ਜੀ ਜਾਨ, ਇਹਨੂੰ ਅੰਗ ਮੇਰੋ ਕਰਮਾਨ, ਰੋਮ ਰੋਮ ਅੱਛਰ ਸੋਲੋਹੋ, ਅੱਛਰ ਅੱਖਰ ਜਿਹਨੂੰ ਆਪਾਂ ਕਹਿੰਦੇ, ਇੱਕ ਇੱਕ ਅੱਖਰ ਗੁਰੂ ਗ੍ਰੰਥ ਸਾਹਿਬ ਦਾ ਮੇਰਾ ਰੋਮਖ ਹੈ। ਰੋਮ ਰੋਮ ਅੱਛਰ ਸੋ ਲਹੋ, ਬਾਤ ਜਿਥਾਰ ਤੁਮ ਸੋ ਕਹੋ, ਜੋ ਸੇ ਗੁਰਦਰਸ਼ਨ ਕੀ ਚਾਹੈ ਦਰਸ਼ਨ ਕਰੇ ਗ੍ਰੰਥ ਜੀ ਆਹੈ, ਪ੍ਰਭਾਤ ਸਮੇਂ ਕਰਕੇ ਇਸ਼ਨਾਨ, ਤੀਨ ਪ੍ਰਦਖਣਾ ਕਰੇ ਸੁਜਾਨ, ਜੋ ਮਮ ਸਾਤ ਕਰਨ ਚੈ ਬਾਤ, ਗ੍ਰੰਥ ਜੀ ਪੜੇ ਵਿਚਾਰੇ ਸਾਥ, ਜਿਹੜਾ ਮੇਰੇ ਨਾਲ ਗੱਲਾਂ ਕਰੇਗਾ ਉਹ ਗੁਰੂ ਗ੍ਰੰਥ ਸਾਹਿਬ ਨਾਲ ਗੱਲਾਂ ਕਰੇ। ਪਿਆਰਿਓ ਆਪਾਂ ਸਾਖੀ ਤਾਂ ਸੁਣਦੇ ਹਾਂ ਪਰ ਗੁਰੂ ਨਾਲ ਗੱਲਾਂ ਥੋੜਾ ਕਰਨੇ। ਹਾਂ ਅੱਜ ਧਿਆਨ ਦਿਆ ਜੇ, 59 ਸ਼ਬਦ ਨੇ ਤੇ 57 ਸ਼ਲੋਕ ਨੇ ਜਿਹੜੇ ਸੰਪਰਦਾਇ ਗੁਰਮੁਖ ਵਿਦਵਾਨ ਨੇ। ਹਾਲਾਂਕਿ ਮਹਿਮਾ ਪ੍ਰਕਾਸ਼ ਵਿੱਚ ਵੀ ਪੁਰਾਣਾ ਗ੍ਰੰਥ ਸਭ ਤੋਂ ਹਿਸਟਰੀ ਦਾ ਸਿੱਖਾਂ ਵੀ ਜਿਹੜਾ ਗੁਰਮੁਖੀ ਦਾ ਪੁਰਾਣਾ ਸਰੋਤ ਹੈ ਉਹ ਮਹਿਮਾ ਪ੍ਰਕਾਸ਼ ਹੈ, ਜਨਮ ਸਾਖੀ ਤੋਂ ਬਾਅਦ ਜਿਹੜਾ ਹੁੰਦਾ। ਮਹਿਮਾ ਪ੍ਰਕਾਸ਼ ਵਿੱਚ ਵੀ ਲਿਖਿਆ ਕਿ ਮਹਾਰਾਜ ਨੇ ਇਹ ਪੱਤਰਿਕਾ ਦਿੱਲੀ ਤੋਂ ਭੇਜੀ, ਸੰਪਰਦਾਇ ਅਰਥ ਹੀ ਹੁੰਦੇ ਨੇ। ਭਾਈ ਸੰਤੋਖ ਸਿੰਘ ਨੇ ਵੀ ਕਿਹਾ ਜੀ ਉਹ ਭੂਮਿਕਾ ਦਿੰਦੇ ਉਥਾਨਕਾ ਦਿੰਦੇ ਆ ਜੀ, ਇਹ ਜਿਹੜੇ ਸ਼ਲੋਕ ਨੇ ਇਹ ਸਤਿਗੁਰਾਂ ਨੇ ਦਿੱਲੀ ਦੀ ਧਰਤੀ ਤੋਂ ਸਿੱਖ ਦੇ ਹੱਥ ਭੇਜੇ। ਪਰ ਜਿਹੜੇ ਆਧੁਨਿਕ ਵਿਦਵਾਨ ਨੇ ਉਹ ਕਹਿੰਦੇ ਨੇ ਸ਼ਲੋਕ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਨੇ, ਤੇ ਅਸਲ ਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਪੁਨਰ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ, ਦੇਖੋ ਦੋ ਵਾਰੀ ਹੋਈ, ਇੱਕ ਵਾਰੀ ਰਾਮਸਰ ਹੋਈ, ਇੱਕ ਵਾਰੀ ਦਮਦਮਾ ਸਾਹਿਬ ਦੀ ਧਰਤੀ ਤੇ ਪੁਨਰ ਦੁਬਾਰਾ ਜਦੋਂ ਕੀਤੀ ਤੇ ਸ਼ਲੋਕ 12 ਤੇ ਵਧੀਕ ਵਿੱਚ ਗੁਰੂ ਅਰਜਨ ਦੇਵ ਜੀ ਦੇ ਸ਼ਲੋਕਾਂ ਤੋਂ ਬਾਅਦ ਭਾਈ ਮਨੀ ਸਿੰਘ ਤੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਗੁਰਦੇਵ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਲੋਕ ਦਰਜ ਕਰਾਏ। ਇਹ ਇਹ ਸਾਡੀ ਇੱਕ ਇਹ ਵੀ ਵਿਚਾਰ ਹੈ ਜੀ, ਪਰ ਆਪਾਂ ਲੈਣਾ ਤਤ ਭਾਵ ਕਿ ਸਤਿਗੁਰਾਂ ਨੇ ਸ਼ਲੋਕਾਂ ਸਾਨੂੰ ਕਿਹਾ ਕੀ ਹੈ। ਇਹ ਜੀ ਗੁਰਮੁਖੋ 57 ਸ਼ਲੋਕ ਨੇ, 10-10 ਸ਼ਲੋਕ ਮੈਂ ਰੋਜ਼ ਅਰਥ ਕਰਾਂਗਾ। ਭਾਵੇਂ ਲੱਗੇਗਾ ਨਾ ਜੀ ਵੀ 10 ਸ਼ਲੋਕ ਯਾਦਾਂ ਨੇ, ਅਸ਼ਟਪਦੀ ਆਉਂਦੀ ਆਪਾਂ 27 ਤੁਕਾਂ ਦੇ ਵੀ ਅਰਥ ਕਰਨੇ। ਇੱਥੇ ਆਪਾਂ ਥੋੜਾ ਧਿਆਨ ਦੇਣਾ, ਸ਼ੁਰੂਆਤ ਹੈ ਇੱਕ ਓਵੰਕਾਰ ਸਤਿਗੁਰ ਪ੍ਰਸਾਦ, ਇਹ ਸ਼ੁਰੂਆਤ ਹੈ। ਇਹਦੇ ਲਫ਼ਜ਼ੀ ਅਰਥ ਬੜੇ ਸੌਖੇ ਨੇ। ਇੱਕ ਜਿਹੜਾ ਹੈ ਜਦੋਂ ਵੀ ਤੁਸੀਂ ਦਰਸ਼ਨ ਕਰੋਗੇ, ਚਾਹੇ ਇਹ ਪ੍ਰਿੰਟ ਹੈ ਤੇ ਭਾਵੇਂ ਹੱਥ ਲਿਖਤੇ, ਤਕਰੀਬਨ ਓਵੰਕਾਰ ਤੋਂ ਇੱਕ ਵੱਖਰਾ ਦਿਖਾਈ ਦੇਗਾ। ਉੱਤੇ ਮੇਰਾ ਖਿਆਲ ਇੱਕ ਵੱਖਰਾ ਤੇ ਓਵੰਕਾਰ ਵੱਖਰਾ। ਤੇ ਮੈਂ ਬਖਸ਼ ਦਿਆ ਜੇ, ਅੱਜ ਕੱਲ ਸਾਡੇ ਲੋਕ ਦੁਕਾਨਦਾਰੀ ਚਲਾਉਣ ਲਈ ਮੈਟਲ ਦਾ ਜਦੋਂ ਓਵੰਕਾਰ ਬਣਾਉਂਦੇ ਨਾ, ਕਮਾਲ ਦੀ ਗੱਲ, ਉਹ ਇੱਕ ਨੂੰ ਓਵੰਕਾਰ ਦੇ ਨਾਲ ਜੋੜ ਦਿੰਦੇ ਆ। ਇੱਥੇ ਇੱਕ ਵੱਖਰਾ ਹੈ ਤੇ ਓਵੰਕਾਰ ਵੱਖਰਾ ਹੈ। ਇਹਨੂੰ ਅਸੀਂ ਕਹਿੰਦੇ ਹਾਂ ਮੰਗਲ। ਮੰਗਲ ਵੈਸੇ 3 ਤਰ੍ਹਾਂ ਦਾ ਹੁੰਦਾ, ਆਸ਼ੀਰਵਾਦ ਮੰਗਲ, ਨਮਸਕਾਰ ਮੰਗਲ, ਤੀਸਰਾ ਹੁੰਦਾ ਵਸਤੂ ਨਿਰਦੇਸ਼ ਮੰਗਲ। ਜਿਹੜੇ ਪੋਇਟਰੀ ਕਰਦੇ ਨੂੰ ਪਤਾ, ਜਿਵੇਂ ਤੁਸੀਂ ਆਪਾਂ ਜੀ ਸਵਈਏ ਪੜ੍ਹਦੇ ਹਾਂ, ਉਹਦੇ ਵਿੱਚ ਇਹ ਆਸ਼ੀਰਵਾਦ ਮੰਗਲ ਹੈ, ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਤਵ ਪ੍ਰਸਾਦ ਤੇਰੀ ਕਿਰਪਾ, ਇਹ ਬਖਸ਼ਿਸ਼ ਲੈਣ ਲਈ ਆਸ਼ੀਰਵਾਦ ਮੰਗਲ ਹੈ। ਤੁਸੀਂ ਪਾਠ ਕਰਦੇ ਹੋ, ਦੇਖੋ ਸੁਖਮਨੀ ਸਾਹਿਬ ਵਿੱਚ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਹੈ, ਪਰ ਪਹਿਲਾ ਸ਼ਲੋਕ ਨਮਸਕਾਰ ਮੰਗਲ ਹੈ। ਆਦ ਗੁਰੇ ਨਮਹਿ, ਜੁਗਾਦ ਗੁਰੇ ਨਮਹਿ, ਸਤਿਗੁਰੇ ਨਮਹਿ, ਸ੍ਰੀ ਗੁਰਦੇਵ ਨਮ ਹੈ। ਇਹ ਜਿਹੜਾ ਮੰਗਲਕ ਹੈ ਇਹਨੂੰ ਕਹਿੰਦੇ ਆ ਵਸਤੂ ਨਿਰਦੇਸ਼ ਮੰਗਲ। ਮੰਗਲ ਦਾ ਲਫ਼ਜ਼ੀ ਅਰਥ ਖੁਸ਼ੀ ਹੁੰਦਾ, ਵਸਤੂ ਨਿਰਦੇਸ਼ ਮੰਗਲ। ਇਹ ਥੋੜੀ ਜਿਹੀ ਬੇਨਤੀ ਮੈਂ ਆਪ ਨੂੰ ਕਰਾਂ, ਇਹ ਥੋੜਾ ਸੌਖਾ ਸਮਝ ਲੈ। ਜਦੋਂ ਆਪਾਂ ਭਾਰਤ ਵਿੱਚ ਕੋਈ ਐਪਲੀਕੇਸ਼ਨ ਲਿਖਦੇ ਸਾਂ, ਅਰਜ਼ੀ ਲਿਖਦੇ ਸਾਂ, ਤੇ ਅਰਜ਼ੀ ਤੋਂ ਉੱਤੇ ਲਿਖਿਆ ਜਿਹਨੂੰ ਲਿਖੀ ਪਹਿਲਾਂ ਤੇ ਉਹਨੂੰ ਸੰਬੋਧਨ ਕਰਦੇ ਸਾਂ, ਚਾਹੇ ਡੀਸੀ ਸੀ ਕਿ ਹੈਡ ਮਾਸਟਰ ਸੀ, ਉਸ ਤੋਂ ਥੱਲੇ ਲਿਖਦੇ ਸਾਂ ਵਿਸ਼ਾ। ਇਹਦਾ ਮਤਲਬ ਇਸ ਚਿੱਠੀ ਦਾ ਸਬਜੈਕਟ ਕੀ ਹੈ, ਉਸ ਵਿਸ਼ਾ ਹੁੰਦਾ ਸੀ। ਇਸੇ ਤਰ੍ਹਾਂ ਜਿਹੜਾ ਏਕੋ ਓਂਕਾਰ ਸਤਿਗੁਰੂ ਪ੍ਰਸਾਦ ਹੈ, ਇਹ ਵਸਤੂ ਨਿਰਦੇਸ਼ ਦਾ ਅਰਥ ਹੈ ਕਿ ਜਿਹਦਾ ਮੰਗਲ ਕੀਤਾ ਅਗਲੇ ਸਲੋਕਾਂ ਵਿੱਚ ਉਹਦੇ ਹੀ ਗੁਣ ਗਾਇਣ ਕੀਤੇ ਜਾਣਗੇ। ਇਹਨੂੰ ਵਸਤੂ ਨਿਰਦੇਸ਼ ਮੰਗਲ ਕਹਿੰਦੇ ਆ। ਅਰਜ ਕਹਿ ਇੱਕ, ਇਹਦਾ ਅਰਥ ਹੈ ਪਰਮਾਤਮਾ ਇੱਕ। ਤੇ ਆਪ ਨੂੰ ਇਹ ਵੀ ਪਤਾ ਹੈ ਅਸੀਂ ਇੱਥੇ ਏਕੋਂਕਾਰ ਬੋਲਨੇ ਆ, ਉਂਝ ਅੱਖਰਾਂ ਵਿੱਚ ਜ਼ਿਆਦਾ ਏਕੰਕਾਰ ਆਇਆ ਹੈ। ਗੁਰੂ ਗ੍ਰੰਥ ਸਾਹਿਬ ਚ ਏਕੰਕਾਰ ਬਹੁਤ ਘੱਟ ਮਿਲਦਾ, ਹਾਂ ਜ਼ਿਆਦਾ ਹੈ। ਜਲਥਲ ਮਈਅਲ ਪੂਰਿਆ ਸਵਾਮੀ ਸਿਰਜਨਹਾਰ, ਅਨਕ ਭਾਂਤ ਹੋਏ ਪਸਰਿਆ ਨਾਨਕ, ਏਕੰਕਾਰ ਹੈ। ਪਰ ਆਪਾਂ ਪਾਠ ਕਰਨਾ ਇੱਕ, ਊੜਾ ਬੰਦ ਹੈ ਓਮ, ਤੇ ਉਪਰ ਜਿਹੜੀ ਲਕੀਰ ਖਿੱਚੀ ਹੈ ਜੀ ਇਹ ਕਾਰ ਹੈ। ਇਹ ਸੰਸਕ੍ਰਿਤ ਦਾ ਪਿਛੇਤਰ ਹੁੰਦਾ, ਇਹਦਾ ਲਫ਼ਜ਼ੀ ਅਰਥ ਹੁੰਦਾ ਨਿਰੰਤਰਤਾ। ਇੱਕ ਓਂਕਾਰ ਦਾ ਅਰਥ ਸਿੱਧ ਹੈ ਜੀ, ਪਰਮਾਤਮਾ ਇੱਕ ਹੈ, ਵਾਹਿਗੁਰੂ ਇੱਕ ਹੈ, ਉਸ ਵਰਗਾ ਦੂਜਾ ਹੋਰ ਕੋਈ ਨਹੀਂ, ਤੇ ਇੱਕ ਰਸ ਹੈ, ਘੱਟ ਵੱਧ ਨਹੀਂ। ਜ਼ਮੀਨ ਜ਼ਮਾਨ ਕੇ ਬਿਖੈ ਸਮਸਤ ਇੱਕ ਜੋਤ ਹੈ, ਨਾ ਘਾਟ ਹੈ ਨਾ ਬਾਢ ਹੈ, ਨਾ ਘਾਟ ਬਾਢ ਹੋਤ ਹੈ। ਜਿਹਨੂੰ ਆਪ ਪੜ੍ਹਦੇ ਹੋ ਸਮ ਹੈ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਮ ਹੈ ਚਾਨਣ ਖੋਏ। ਅੱਗੇ ਸ਼ਬਦ ਜੀ ਦੀ ਸਤ ਗੁਰ, ਇਹਦਾ ਅਰਥ ਹੈ ਸੱਚਾ ਗੁਰੂ। ਅਗਲਾ ਸ਼ਬਦ ਹੈ ਪ੍ਰਸਾਦ, ਪ੍ਰਸਾਦ ਦਾ ਲਫ਼ਜ਼ੀ ਅਰਥ ਹੈ ਕਿਰਪਾ। ਇਹਦਾ ਅਰਥ ਹੈ ਜਿੰਨੀ ਕੁ ਸਮਝ ਪਈ ਕਿ ਪਰਮਾਤਮਾ ਇੱਕ ਹੈ, ਪਰਮਾਤਮਾ ਵਰਗਾ ਦੂਜਾ ਪਰਮਾਤਮਾ ਕੋਈ ਨਹੀਂ। ਅਭੇਦ ਹੋ ਸਕਦਾ ਪਰ ਪਿਆਰਿਓ ਅਨੂਪ ਹੈ, ਉਹਦੇ ਬਰਾਬਰ ਕੋਈ ਨਹੀਂ, ਉਹ ਲਾ ਸ਼ਰੀਕ ਹੈ। ਸਤਿਗੁਰ ਪ੍ਰਸਾਦ, ਉਹਨੂੰ ਮਿਲਣ ਦਾ ਤਰੀਕਾ ਸਤਿਗੁਰਾਂ ਦੀ ਕਿਰਪਾ, ਬਖਸ਼ਿਸ਼। ਹੁਣ ਅੱਗੇ ਹੈ ਸਲੋਕ, ਸੰਸਕ੍ਰਿਤ ਸ਼ਬਦ ਦੇ ਸ਼ਲੋਕ। ਚਲੋ ਸਾਡੇ ਵੀ ਪੜ੍ਹਦੇ ਆ ਜੀ, ਸ਼ਲੋਕ ਹੀ ਬੋਲਿਆ ਜਾਂਦਾ, ਪਰ ਆਪ ਨੂੰ ਪਤਾ ਦੇਵਨਾਗਰੀ ਵਿੱਚ ਜਿਹੜਾ ਸ਼ਸ਼ਾ ਹੈ ਅੱਧਾ ਵਰਤਨੇ ਆ, ਇੱਥੇ ਸੱਸਾਂ ਹੈ। ਸਲੋਕ ਇੱਕ ਤਾਂ ਇਹਦਾ ਛੰਦਾਬੰਦੀ ਨਾਲ ਸੰਬੰਧ ਹੈ, ਕਵਿਤਾ ਨਾਲ। ਉਂਝ ਵੈਸੇ ਸਲੋਕ ਦਾ ਲਫ਼ਜ਼ੀ ਅਰਥ ਹੁੰਦਾ ਖੁਸ਼ੀ ਦਾ ਗੀਤ, ਸਲੋਕ ਦਾ ਅਰਥ ਹੈ ਖੁਸ਼ੀ ਦਾ ਗੀਤ। ਸਲੋਕ ਮਹੱਲਾ ਨੌਵਾਂ, ਨਾਵਾਂ ਵੀ ਸ਼ਬਦ ਵਰਤਿਆ ਜਾਂਦਾ ਜੀ। ਇਹਦਾ ਅਰਥ ਹੋ ਗਿਆ ਕਿ ਪਰਮਾਤਮਾ ਇੱਕ ਹੈ। ਹੁਣ ਅਗਲੇ ਜਿਹੜੇ ਸਲੋਕ ਨੇ ਮਹੱਲਾ ਨੌਵਾਂ, ਇਹਦਾ ਅਰਥ ਨੌਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੇ ਉਚਾਰਨ ਕੀਤੇ ਨੇ। ਆਪ ਜੀ ਹੁਣ ਥੋੜਾ ਜਿਹਾ ਅਰਥਾਂ ਵੱਲ ਦਿਆ ਜੇ ਧਿਆਨ, ਮੈਂ ਜ਼ਿਆਦਾ ਭੂਮਿਕਾ ਚ ਬੋਲ ਗਿਆ। ਪਹਿਲਾ ਬਚਨ ਹੈ ਗੁਣ, ਇੱਕ ਤਾਂ ਯਾਦ ਰੱਖਿਓ ਗੁਣ ਕੋਈ ਨਹੀਂ। ਪਹਿਲੀ ਗੱਲ ਨੋਟ ਕਰਨ, ਕਿ ਇਹ ਨਹੀਂ ਕਿ ਮੈਨੂੰ ਮੈਂ ਬੜਾ ਸ਼ੁੱਧ ਪਾਠ ਕਰਨਾ, ਭਾਈ ਸਾਹਿਬ ਬੈਠੇ ਸੀ ਆਪਸ ਚ, ਮੈਂ ਅੱਜ ਵੀ ਕਹਿਣਾ ਮੈਨੂੰ ਸਮਾਂ ਮਿਲੇ ਮੇਰਾ ਦਿਲ ਕਰਦਾ ਫਿਰ ਦੁਬਾਰਾ ਸੰਥਿਆ ਕਰੀਏ, ਕਿਉਂਕਿ ਗੁਰਬਾਣੀ ਦਾ ਥਾਂ ਨਹੀਂ। ਇਹਨੂੰ ਗੁਣ ਲਫ਼ਜ਼ ਜ਼ਿਆਦਾ ਵਰਤੀਂਦਾ ਨਾਣਾ, ਯਾਦ ਰੱਖਿਓ ਇੱਥੇ ਨਾਣਾ ਅੱਖਰ ਨਹੀਂ ਵਰਤਿਆ, ਇੱਥੇ ਨੰਨਾ ਹੈ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ। ਗੁਣ ਦਾ ਲਫ਼ਜ਼ੀ ਅਰਥ ਇੱਕ ਹੁੰਦਾ ਪਰਉਪਕਾਰ, ਬਾਣੀ ਚ ਆਉਂਦਾ ਰਮਈਆ ਕੇ ਗੁਣ ਚੇਤ ਪੁਰਾਣੀ, ਉੱਥੇ ਲਫ਼ਜ਼ੀ ਅਰਥ ਹੈ ਪਰਉਪਕਾਰ। ਇੱਥੇ ਗੁਣ ਦਾ ਲਫ਼ਜ਼ੀ ਅਰਥ ਹੈ ਉਹਦੀਆਂ ਸਿਫਤਾਂ, ਉਹਦੇ ਗੁਣ। ਗੋਬਿੰਦ, ਆਪਾਂ ਮੇਰੀ ਫਿਰ ਬੇਨਤੀ, ਆਪਾਂ ਤੁਸੀਂ ਸਿਰਫ ਅੱਖਰਾਂ ਵੱਲ ਅਰਥਾਂ ਵੱਲ ਧਿਆਨ ਦਿਓ ਜੇ, ਕਿਉਂਕਿ ਅਕਸਰ ਭਾਈ ਸਾਹਿਬ ਨੇ ਕਿਹਾ ਸੀ ਇਹ ਸਲੋਕ ਪੜ੍ਹਨ ਅਖੀਰ ਸੁਣਨੇ ਆ ਸਾਰੇ। ਗੁਣ ਅਗਾਂ ਹੈ ਗੋਬਿੰਦ, ਗੱਗਾ ਹੋੜਾ, ਬੱਬੇ ਸਿਹਾਰੀ ਟਿੱਪੀ ਦੱਦਾ ਗੋਬਿੰਦ। ਗੋ ਦਾ ਅਰਥ ਹੈ ਸਹਾਰਾ, ਗੋ ਦਾ ਅਰਥ ਹੈ ਧਰਤੀ, ਤੇ ਬਿੰਦ ਦਾ ਅਰਥ ਹੈ ਸਹਾਰਾ। ਗੋਬਿੰਦ ਦਾ ਲਫ਼ਜ਼ੀ ਅਰਥ ਹੈ ਜਿਹੜਾ ਧਰਤੀ ਨੂੰ ਸਹਾਰਾ ਦੇਣ ਵਾਲਾ ਹੈ, ਧੌਲ ਬਲਦ ਨਹੀਂ, ਇੱਕ ਓਂਕਾਰ। ਗੋ ਦਾ ਅਰਥ ਹੈ ਇੰਦਰੀਆਂ, ਤੇ ਬਿੰਦ ਦਾ ਅਰਥ ਹੈ ਸਹਾਰਾ, ਜਿਹੜਾ ਇੰਦਰੀਆਂ ਨੂੰ ਸਹਾਰਾ ਦਿੰਦਾ। ਇੱਕ ਹੋਰ ਹਿੰਦੂ ਧਰਮ ਵਿੱਚ ਗੋਬਿੰਦ ਸ਼ਬਦ ਜਿਹੜਾ ਹੈ ਉਹ ਕ੍ਰਿਸ਼ਨ ਜੀ ਵਾਸਤੇ ਵੀ ਵਰਤਿਆ ਗਿਆ ਹੈ ਤੇ ਸਤਿਗੁਰਾਂ ਨੇ ਬਾਣੀ ਚ ਅਕਾਲ ਪੁਰਖ ਵੀ ਵਰਤਿਆ ਹੈ। ਹਜ਼ੂਰ ਦਾ ਬਚਨ ਹੈ ਗੁਣ ਗੋਬਿੰਦ ਗਾਇਓ, ਯਾਦ ਰੱਖੋ ਊੜਾ ਖੁੱਲਾ ਹੈ, ਬਹੁਤ ਧਿਆਨ ਦੇਣਾ ਪੈਂਦਾ ਸਲੋਕਾਂ ਦਾ ਪਾਠ ਕਰਦਿਆਂ, ਉਹ ਊੜਾ ਬੰਦ ਨਹੀਂ। ਗੁਣ ਗੋਬਿੰਦ ਗਾਇਓ ਨਹੀਂ, ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਬੰਦੇ ਤੂੰ ਨਹੀਂ ਗਾਇਆ, ਤੂੰ ਉਹਦੀਆਂ ਸਿਫਤਾਂ ਨਹੀਂ ਕੀਤੀਆਂ, ਤੇ ਹੋਇਆ ਕਿ ਜਨਮ ਅਕਾਰਥ ਕੀਨ, ਜਨਮ ਆਪਾਂ ਸੌਖਾ ਸਮਝਦੇ ਹਾਂ, ਅਕਾਰਥ ਦਾ ਅਰਥ ਏ ਕਿਸੇ ਅਰਥ ਨਹੀਂ, ਉਂਜ ਵੈਸੇ ਲਫ਼ਜ਼ੀ ਅਰਥ ਏ ਅਰਥ ਕਿਸੇ ਕੰਮ ਆ ਜਾਣਾ, ਤੇ ਜਦੋਂ ਅਕਾਰਥ ਸ਼ਬਦ ਵਰਤ ਗਿਆ ਨਾ ਇਹਦਾ ਲਫ਼ਜ਼ੀ ਅਰਥ ਏ ਜਨਮ ਤਾਂ ਲੈ ਲਿਆ ਪਰ ਕਿਸੇ ਅਰਥ ਨੇ ਨਕੰਮਾ ਜਿਹੋ ਜਿਹਾ ਜੰਮਿਆ ਹੋ ਜਾਂ ਧਰਤੀ ਤੋਂ ਚਲਾ ਗਿਆ, ਜਿਹਦੇ ਲਈ ਇੱਕ ਸ਼ਬਦ ਵਰਤਣਿਆ ਬਿਰਥਾ। ਮਹਾਰਾਜ ਕਹਿੰਦੇ ਗੁਣ ਗੋਬਿੰਦ ਗਾਇਓ ਨਹੀਂ, ਪਰਮਾਤਮਾ ਦੇ ਧਰਤੀ ਦੇ ਸਹਾਰੇ ਵਾਹਿਗੁਰੂ ਦੇ ਗੁਣ ਗਾਏ ਨਹੀਂ, ਜਨਮ ਅਕਾਰਥ ਕੀਨ, ਇਹਨਾਂ ਕੀਮਤੀ ਜਨਮ ਮਿਲਿਆ ਬੰਦਿਆ ਤੂੰ ਇਹਨੂੰ ਖਰਾਬ ਕਰ ਲਿਆ, ਇਹਨੂੰ ਵਿਅਰਥਾ ਗਵਾ ਦਿੱਤਾ। ਜਿਹਨੂੰ ਆਪ ਜੀ ਰੋਜ਼ ਪੜ੍ਹਦੇ ਹੋ ਭਈ ਪ੍ਰਾਪਤ ਮਾਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਅੱਗੇ ਬਚਨ ਹੈ ਜੀ ਸਰੰਜਾਮ, ਇਹ ਸਰੰਜਾਮ ਸ਼ਬਦ ਵੀ ਫਾਰਸੀ ਦਾ ਹੈ, ਇਹ ਹਿੰਦੀ ਦਾ ਨਹੀਂ, ਇਹਦਾ ਅਰਥ ਹੈ ਉਦਮ ਕਰਨਾ, ਮਿਹਨਤ ਕਰ। ਸਰੰਜਾਮ ਲਾਗ ਭਵਜਲ ਤਰਨ ਕਹਿ, ਇਸ ਭਵ ਸਾਗਰ ਨੂੰ ਤਰਨ ਦਾ ਕੋਈ ਉਦਮ ਕੀਤਾ। ਤੇ ਨਾਲ ਮਹਾਰਾਜ ਕਹਿੰਦੇ ਜਨਮ ਬਿਰਥਾ ਜਾਤ ਰੰਗ ਮਾਇਆ ਕਹਿ, ਮਾਇਆ ਦੇ ਪ੍ਰੇਮ ਵਿੱਚ ਤੇਰਾ ਜਨਮ ਬਿਰਥ ਜਾ ਰਿਹਾ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਐ ਮਨੁੱਖ ਗੋਬਿੰਦ ਦੇ ਗੁਣ ਨਹੀਂ ਗਾਏ, ਪਰਮਾਤਮਾ ਦੇ ਗੁਣ ਨਹੀਂ ਗਾਏ, ਜਨਮ ਅਕਾਰਥ ਕੀਨ। ਅੱਗੇ ਹੈ ਕਹੋ ਨਾਨਕ ਹਰ ਭੱਜ ਮਨਾ, ਯਾਦ ਰੱਖਿਓ ਸਭ ਤੋਂ ਜ਼ਿਆਦਾ ਜੇ ਕਿਸੇ ਬਾਣੀਕਾਰ ਨੇ ਮਨ ਨੂੰ ਸੰਬੋਧਨ ਕਰਕੇ ਸ਼ਬਦ ਉਚਾਰਨ ਕੀਤੇ ਨੇ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ। ਕਹੋ ਨਾਨਕ ਇਹਦਾ ਅਰਥ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਬਚਨ ਕਰ ਰਹੇ ਨੇ, ਬੋਲ ਰਹੇ ਨੇ ਕਿਨੂੰ, ਮਨ ਨੂੰ। ਹਰ ਭੱਜ ਮਨਾ, ਹਰ ਦਾ ਅਰਥ ਹਰੀ ਪਰਮਾਤਮਾ, ਭੱਜ ਦਾ ਅਰਥ ਹੈ ਸਿਮਰਨ ਕਰਨਾ, ਮਨਾ ਦਾ ਅਰਥ ਮੇਰੇ ਬਣਾ। ਗੁਰਦੇਵ ਕਹਿ ਰਹੇ ਨੇ ਜਨਮ ਅਕਾਰਥ ਜਾ ਰਿਹਾ, ਹੇ ਮੇਰੇ ਮਨਾ ਤੂੰ ਉਸ ਪਰਮਾਤਮਾ ਦੇ ਨਾਮ ਨੂੰ ਭੱਜ। ਤੇ ਕਿਵੇਂ ਭੱਜ? ਕਹਿਣ ਲੱਗੇ ਜੇ ਬਿਦ ਜਲ ਕਹੋ ਮੀਨ, ਜੇ ਬਿਦ ਜਿਸ ਤਰੀਕੇ ਨਾਲ, ਬਿਦ ਦਾ ਅਰਥ ਤਰੀਕਾ, ਜਲ ਦਾ ਅਰਥ ਅਸੀਂ ਜਾਣਦੇ ਹਾਂ ਪਾਣੀ, ਮੀਨ ਦਾ ਲਫ਼ਜ਼ੀ ਅਰਥ ਹੈ ਮੱਛੀ। ਇਹ ਅਰਥ ਹੋ ਗਿਆ ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ, ਗੋਬਿੰਦ ਦੇ ਗੁਣਾਂ ਨੂੰ ਨਹੀਂ ਗਾਇਆ, ਜ਼ਿੰਦਗੀ ਵਿਅਰਥ ਚਲੀ ਗਈ। ਤੇ ਇੱਕ ਗੱਲ ਮਨ ਮੇਰੀ, ਕਹੋ ਨਾਨਕ ਹਰ ਭੱਜ ਮਨਾ, ਮੇਰੇ ਮਨਾ ਵਾਹਿਗੁਰੂ ਦਾ ਨਾਮ ਭੱਜ, ਉਹਦਾ ਸਿਮਰਨ ਕਰ, ਉਹਦੀ ਸਿਫਤ ਕਰ, ਤੇ ਕਰ ਇਸ ਤਰ੍ਹਾਂ ਜੇ ਬਿਦ ਜਲ ਕੋ ਮੀਨ, ਜਿਵੇਂ ਮੱਛੀ ਪਾਣੀ ਨੂੰ ਪਿਆਰ ਕਰਦੀ ਹੈ ਜਾਂ ਮੱਛੀ ਪਾਣੀ ਦੇ ਸਹਾਰੇ ਹੈ। ਥੋੜੀ ਜਿਹੀ ਇਸ ਨੂੰ ਫਿਰ ਸੁਣਿਓ ਜੀ, ਕੋਈ ਸ਼ੱਕ ਨਹੀਂ ਪਾਣੀ ਜ਼ਿੰਦਗੀ ਦਾ ਸਹਾਰਾ ਸਾਡੇ ਸਾਰਿਆਂ ਦਾ ਜੀ, ਅਸੀਂ ਪਾਣੀ ਤੋਂ ਬਿਨਾਂ ਰਹਿ ਨਹੀਂ ਸਕਦੇ, ਇੱਥੋਂ ਤੱਕ ਕਿ ਸਾਡੀ ਬਾਡੀ ਵਿੱਚ ਵੀ ਜ਼ਿਆਦਾ ਪਾਣੀ ਹੈ। ਪਰ ਸੰਗਤ ਜੀ, ਮੱਛੀ ਜਿਹੜੀ ਉਹਦਾ ਪਾਣੀ ਤੋਂ ਬਿਨਾਂ ਰਹਿਣਾ ਬਹੁਤ ਮੁਸ਼ਕਲ ਹੈ, ਹਾਲਾਂਕਿ ਕਈ ਕਿਸਮਾਂ ਹਨ ਮੱਛੀਆਂ ਦੀਆਂ, ਪਰ ਇੱਥੇ ਉਦਾਹਰਣ ਲਈ ਜਿਹੜੀ ਮੱਛੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ, ਪਾਣੀ ਤੋਂ ਬਿਨਾਂ ਇੱਥੇ ਰਹਿ ਸਕੇਗੀ? ਪਾਣੀ ਉਹਦਾ ਜੀਵਨ ਹੈ। ਗੁਰਬਾਣੀ ਮੁਤਾਬਕ ਤਾਂ ਮੱਛੀ ਇੰਨਾ ਪਾਣੀ ਨੂੰ ਪਿਆਰ ਕਰਦੀ ਏ, ਉਹਨੂੰ ਬੰਦਾ ਪਕੜ ਕੇ ਕੱਟ ਦੇ, ਤਲ ਦੇਵੇ, ਭੁੰਨ ਦੇਵੇ, ਉਹਨੂੰ ਤੇਲ ਵਿੱਚ ਤਲ ਵੀ ਲਓ, ਜਿਹੜਾ ਬੰਦਾ ਖਾਂਦਾ ਰਾਤ ਨੂੰ ਉੱਠ ਕੇ ਪਾਣੀ ਪੀਂਦਾ, ਮੱਛੀ ਦੇ ਟੁਕੜੇ ਮਰਨ ਤੋਂ ਬਾਅਦ ਵੀ ਪਾਣੀ ਨੂੰ ਪਿਆਰ ਕਰਦੇ ਆ। ਮੀਨ ਪਕੜ ਫਾਕਿਓ ਅਰ ਕਾਟਿਓ, ਰਾਤ ਕੀਓ ਬਹੁਬਾਨੀ, ਮੱਛੀ ਪਕੜੀ ਉਹਦੇ ਟੁਕੜੇ ਕੀਤੇ, ਕਈ ਤਰੀਕਿਆਂ ਨੂੰ ਰਿੰਨ ਦਿੱਤਾ, ਭੁੰਨ ਦਿੱਤਾ, ਖੰਡ ਖੰਡ ਕਰ ਭੋਜਨ ਕੀਨੋ ਤਉ ਨਾ ਬਿਸਰਿਓ, ਪਾਣੀ ਟੁਕੜੇ ਟੁਕੜੇ ਕਰ ਲੈ ਪਰ ਉਹਨੂੰ ਪਾਣੀ ਨਹੀਂ ਭੁੱਲਿਆ। ਡੱਡੂ ਵੀ ਪਾਣੀ ਚ ਰਹਿੰਦਾ ਹੈ ਪਰ ਮਤਲਬ ਵੀ ਉਹਦਾ ਸਰ ਜਾਂਦਾ, ਪਾਣੀ ਛੱਡ ਕੇ ਵੀ ਰਹਿ ਸਕਦਾ। ਕੱਛੂ ਕੁੰਮਾ ਵੀ ਪਾਣੀ ਚ ਰਹਿੰਦਾ ਪਰ ਕੋਈ ਲੋੜ ਨਹੀਂ, ਲੋੜ ਪਏ ਤਾਂ ਸੁੱਕੇ ਤੇ ਵੀ ਭੱਜਿਆ ਜਾਂਦਾ। ਪਰ ਮੱਛੀ ਇੱਕ ਐਸੀ ਹੈ ਜਿਹੜੀ ਪਾਣੀ ਤੋਂ ਬਿਨਾਂ ਰਹਿ ਨਹੀਂ ਸਕਦੀ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਇਸ ਤਰ੍ਹਾਂ ਨਾਮ ਨੂੰ ਪਿਆਰ ਕਰ ਜਿਵੇਂ ਮੱਛੀ ਪਾਣੀ ਤੋਂ ਬਿਨਾਂ ਤੜਫਦੀ ਹੈ। ਰੇ ਮਨ ਐਸੀ ਖਰਸਿਓ ਪ੍ਰੀਤ ਕਰ, ਜੈਸੀ ਮਛਲੀ ਨੀਰ, ਜਿਉਂ ਅਧਕਾਉ ਤੋਂ ਸੋਕਣਾ ਮਨ ਤਨ ਸ਼ਾਂਤ ਸਰੀਰ। ਮਹਾਰਾਜ ਕਹਿੰਦੇ ਨੇ ਜਿਉਂ ਮੱਛਲੀ ਬਿਨ ਪਾਣੀਆਂ ਕਿਉਂ ਜੀਵਨ ਪਾਵੇ। ਪਹਿਲਾ ਬਚਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਫਿਰ ਸੁਣੋ, ਜੇ ਗੋਬਿੰਦ ਦੇ ਗੁਣੀ ਗਾਏ ਤੇ ਜਨਮ ਆਕਾਰ। ਠੀਕ ਅਸੀਂ ਕਹਿ ਦਿਆਂਗੇ ਮੈਂ ਆਹ ਕੁਝ ਕਮਾ ਲਿਆ, ਇੰਨੀ ਜ਼ਮੀਨ ਬਣ ਗਈ, ਇੰਨਾ ਸਭ ਕੁਝ ਬਣ ਗਿਆ। ਮਹਾਰਾਜ ਕਹਿੰਦੇ ਸੱਚੀ ਦੱਸਾਂ ਸਭ ਕੁਝ ਦੁਨੀਆਂ ਚ ਕਮਾ ਕੇ ਜਾਏਗਾ, ਪਰ ਬੰਦਗੀ ਤੋਂ ਬਿਨਾਂ ਜ਼ਿੰਦਗੀ ਦੀ ਬਾਜੀ ਹਾਰ ਕੇ ਜਾਏਗਾ। ਇਹਨੂੰ ਅਕਾਰਥ ਨਾ ਕੋ ਗੋਬਿੰਦ ਦੇ ਗੁਣ ਕਾ। ਅਗਲਾ ਬਚਨ ਮਹਾਰਾਜ ਕਹਿ ਰਹੇ ਨੇ, ਬਿਖੇਨ ਸਿਉ ਕਾਹੇ ਰਚਿਓ, ਇਹ ਵੀ ਉੜਾ ਖੁੱਲਾ ਹੈ। ਨਿਮਖ ਨਾ ਹੋ ਹੈ ਉਦਾਸ, ਬਿਖੇਨ ਲਫਜ਼ ਹੈ ਬਿਖ, ਬਿਖ ਦਾ ਅਰਥ ਹੁੰਦਾ ਜ਼ਹਿਰ, ਬਿਖ ਦਾ ਅਰਥ ਵਿਸ਼ਾ ਵੀ ਹੈ, ਜਿਹਨੂੰ ਵਿਸ਼ੇ ਵਿਕਾਰ ਆਪਾਂ ਕਹਿੰਦੇ। ਇੱਥੇ ਬਿਖੇਨ ਬਹੁ ਵਚਨ ਚ ਆ ਗਿਆ ਹੈ, ਬਹੁਤ ਸਾਰੇ ਵਿਸ਼ੇ। ਬਿਖੇਨ ਸਿਉ, ਸਿਉ ਦਾ ਅਰਥ ਹੈ ਨਾਲ, ਕਾਹੇ ਕਿਉਂ, ਰਚਿਓ, ਰਚਿਓ ਦਾ ਅਰਥ ਲੁਪਤ ਹੋ ਗਿਆ। ਨਿਮਖ ਅੱਖ ਝਮਕਣ ਜਿੰਨਾ ਸਮਾਂ ਨਾ, ਇਹ ਮੇਰੀ ਬੇਨਤੀ ਹੈ ਜੀ ਭਾਈ ਸਾਹਿਬ ਬੈਠਿਆ, ਇਹਦਾ ਪਾਠ ਕਰਦਿਆਂ ਕਦੀ ਨੰਨੇ ਨੂੰ ਕੰਨਾ ਨਹੀਂ ਲਾਣਾ, ਕਿਉਂਕਿ ਲਘੂ ਮਾਤਰਾ ਹੈ, ਇਹ ਗਾਇਕੀ ਤਾਂ ਗਾਇਆ ਜਾਏਗਾ। ਉਂਝ ਤਾਂ ਚਲੋ ਨਾ ਸਾਰੀ ਬੋਲੀ ਜਾਂਦੇ, ਨਾ ਅੱਖ ਝਮਕਣ ਜਿੰਨਾ ਵੀ ਸਮਾਂ, ਨਿਮਖ ਨਾ ਹੋ ਹੈ ਨਹੀਂ ਹੁੰਦਾ। ਅਗਲਾ ਸ਼ਬਦ ਹੈ ਉਦਾਸ, ਉਦਾਸ ਦਾ ਲਫ਼ਜ਼ੀ ਅਰਥ ਇੱਕ ਹੁੰਦਾ ਵੀ ਉਦਾਸੀ ਛਾ ਜਾਣੀ, ਇੱਥੇ ਉਦਾਸ ਦਾ ਅਰਥ ਉਪਰਾਮ ਹੋ ਜਾਣਾ, ਉਹਦੇ ਤੋਂ ਦੂਰ ਹੋ ਜਾਣਾ। ਗੁਰੂ ਤੇਗ ਬਹਾਦਰ ਸਾਹਿਬ ਬਚਨ ਕਰ ਰਿਹਾ, ਕਿਉਂ ਤੇਰਾ ਜਨਮ ਅਕਾਰਤ ਜਾ ਰਿਹਾ ਹੈ, ਕਿਉਂਕਿ ਵਿਸ਼ੇ ਵਕਾਰਾਂ ਵਿੱਚ ਇੰਨਾ ਖਚਤ ਹੋ ਗਿਆ, ਤੈਨੂੰ ਸੁੱਤਿਆਂ ਵੀ ਜਾਗਦਿਆਂ ਵੀ ਬੋਲਦਿਆਂ ਵੀ ਤੇਰੇ ਅੰਦਰ ਇੱਕੋ ਚਿੰਤਨ ਚਲੀ ਜਾਂਦਾ ਵਾਸ਼ਨਾ ਦਾ। ਉਹ ਬੰਦਿਆ ਅੱਖ ਝਮਕਣ ਜਿੰਨਾ ਸਮਾਂ, ਕਦੀ ਇਹਨਾਂ ਤੋਂ ਖਹਿੜਾ ਛਡਾ ਕੇ ਤੇ ਦੇਖ, ਤੂੰ ਨਿਮਖ ਮਾਤਰ ਵੀ ਕਦੀ ਸੋਚਿਆ ਨੀ, ਉਪਰਾਮ ਨੀ ਹੋਇਆ। ਬਿਖਿਨ ਸਿਉ ਕਾਹੇ ਰਚਿਓ, ਨਿਮਖ ਨਾ ਹੋਵੇ ਉਦਾਸ। ਤੇ ਅੱਗੇ ਮਹਾਰਾਜ ਕਹਿੰਦੇ ਨੇ, ਕਹੋ ਨਾਨਕ ਭਜ ਹਰ ਮਨਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਖੇ ਮੇਰੇ ਮਨਾ, ਵੇਖੋ ਸੰਬੋਧਨ ਮਨ ਨੂੰ ਕਰ ਰਹੇ ਨੇ। ਕਹੋ ਨਾਨਕ ਭਜ ਹਰ ਮਨਾ, ਖੇ ਮੇਰੇ ਮਨਾ, ਖਰੀ ਵਾਹਿਗੁਰੂ ਨੂੰ ਜਪ, ਉਹਨੂੰ ਭਜ, ਇਹਦਾ ਫਲ ਕੀ ਮਿਲੇਗਾ। ਪਰ ਮੈਂ ਇੱਥੇ ਪਾਠ ਹੈਰਾਨ ਹੋਇਆ, ਪੱਪੇ ਰਾਰਾ ਦੁਲਾਵਾਂ ਨੇ, ਪਰ ਜ਼ਿਆਦਾਤਰ ਸਰੂਪਾਂ ਚ ਪੱਪੇ ਰਾਰਾ ਖਾਹੇ ਸਿਆਰੀ ਹੈ। ਪਰ ਇੱਥੇ ਕਹੋ ਨਾਨਕ ਭਜ ਖਰ ਮਨਾ, ਪਰ ਨਾ ਜਮਕੀ ਫਾਸ ਫਾਹੀ ਫੰਦਾ ਫਾਂਸੀ। ਕਹਿੰਦੇ ਉਹ ਵਿਸ਼ੇ ਵਿਕਾਰਾਂ ਵਿੱਚ ਖਚ ਤੋਏ ਬੰਦੇ, ਇੱਥੇ ਵਾਸ਼ਨਾ ਨੇ ਤੈਨੂੰ ਫਾਹੀ ਪਾਈ ਰੱਖੀ, ਮਰਨ ਤੋਂ ਬਾਅਦ ਜਮਾਂ ਨੇ ਫਾਹੀ ਪਾਣੀ ਹੈ। ਕਹਿੰਦੇ ਅੱਖ ਝਮਕਣ ਜਿੰਨਾ ਸਮਾਂ, ਤੂੰ ਇੱਕ ਵਾਰੀ ਕਰਤਾਰ ਨਾਲ ਜੁੜ ਕੇ ਦੇਖ, ਜੇ ਕਿਤੇ ਜੁੜ ਗਿਓ ਤੇ ਤੇਰੇ ਜਮਾਂ ਦੀ ਫਾਹੀ ਦਾ ਫੰਦਾ ਮੁੱਕ ਜਾਏਗਾ। ਕਹੋ ਨਾਨਕ ਭਜ ਹਰ ਮਨਾ, ਪਰ ਨਾ ਜਮਕੈ ਪਰ ਨਾ ਜਮਕੀ ਫਾਂਸ, ਤੂੰ ਜਮਾਂ ਦੀ ਫਾਂਸੀ ਵਿੱਚ ਫੰਦੇ ਚ ਨਹੀਂ ਪਏਗਾ। ਥੋੜਾ ਜਿਹਾ ਅਰਥ ਮੈਂ ਕਰ ਦੇਣਾ। ਵੇਖੋ ਵਿਸ਼ੇ ਵਿਕਾਰ ਤਾਂ ਚਾਰ ਚਪੇਰੀ ਨੇ, ਇਹ ਤੋਂ ਬਿਨਾਂ ਸਰਦਾ ਵੀ ਨਹੀਂ ਜੀ, ਇਹ ਵਰਤੋਂ ਵਿੱਚ ਵੀ ਆਉਂਦੇ ਆ, ਇਹ ਸਾੜ ਵੀ ਦਿੰਦੇ ਆ ਜੀ। ਤਿੰਨ ਚੀਜ਼ਾਂ ਖਾਸ ਕਰਕੇ ਉਂਝ ਗੁਰਬਾਣੀ ਨੇ, ਇਹ ਜਿਹੜੇ ਸਾਡੇ ਇਹ ਪੰਜ ਗੁਣ ਦੱਸੇ ਨੇ ਨਾ, ਸ਼ਬਦ ਸਪਰਸ਼ ਰਸ ਰੂਪ ਤੇ ਗੰਧ, ਉਹਦੀ ਗੱਲ ਗੁਰੂ ਸਾਹਿਬ ਕਰ ਰਹੇ ਆ। ਇਹ ਪੰਜ ਤੱਤਾਂ ਦੇ ਗੁਣ ਨੇ ਜੀ, ਪੰਜ ਤੱਤਾਂ ਦੇ ਗੁਣ ਨੇ। ਮੈਂ ਜ਼ਿਆਦਾ ਡਿਟੇਲ ਚ ਨਹੀਂ, ਜਿਹੜੇ ਪਾਣੀ ਅੱਗ ਮਿੱਟੀ ਹਵਾ ਇਹ ਆਦਿਕ ਜਿਹੜੇ ਨਾ ਆਕਾਸ਼, ਇਹਨਾਂ ਦੇ ਪੰਜ ਗੁਣ ਨੇ, ਸ਼ਬਦ ਸਪਰਸ਼ ਰਸ ਰੂਪ ਤੇ ਗੰਧ। ਸ਼ਬਦ ਜਿਹੜਾ ਵਿਸ਼ਾ ਉਹ ਕੰਨਾਂ ਦਾ ਹੈ, ਰਸ ਵਿਸ਼ਾ ਜਿਹੜਾ ਸਾਡੀ ਜ਼ਬਾਨ ਦਾ ਹੈ, ਗੰਧ ਵਿਸ਼ਾ ਸਾਡੇ ਨੱਕ ਦਾ ਹੈ, ਰੂਪ ਵਿਸ਼ਾ ਜਿਹੜਾ ਹੈ ਉਹ ਸਾਡੀਆਂ ਅੱਖਾਂ ਦਾ ਹੈ, ਤੇ ਸਪਰਸ਼ ਵਿਸ਼ਾ ਜਿਹੜਾ ਉਹ ਸਾਡੀ ਸਕਿਨ ਦਾ ਹੈ। ਇਹ ਮਹਾਰਾਜ ਕਹਿੰਦੇ ਤੂੰ ਇੱਕ ਨਿਮਖ ਮਾਤਰ ਕਦੀ ਹਟਿਆ। ਜੇ ਕੰਨ ਕਿਸੇ ਦੀ ਗੱਲ ਸੁਣਦੇ ਹੋਣਗੇ, ਕੰਨ ਹਟਣਗੇ ਤੇ ਅੱਖਾਂ ਦੇਖਣ ਲੱਗ ਪੈਣਗੀਆਂ, ਜੇ ਅੱਖਾਂ ਕਰਨਗੀਆਂ ਤੇ ਕਿਤੇ ਗੰਦੀ ਗੰਧ ਸੁਗੰਧ ਬਾਰੇ ਚੱਲ ਪਏਗਾ, ਕੋਈ ਸਪਰਸ਼ ਕਰ ਲਏਗਾ। ਹਜ਼ੂਰ ਕਹਿੰਦੇ ਨੇ ਇੱਕ ਨਿਮਖ ਮਾਤਰ ਕਦੀ ਖੜ ਤਾਂ ਸਹੀ ਇਹਨਾਂ ਤੋਂ, ਪਰ ਸਾਨੂੰ ਇਕੱਲਿਆਂ ਨੂੰ ਪੰਜ ਚੰਬੜੇ ਆ, ਤੇ ਗੁਰਬਾਣੀ ਮੁਤਾਬਕ ਬਾਕੀ ਜੀਵਾਂ ਨੂੰ ਇੱਕ ਇੱਕ ਚੰਬੜਿਆ ਉਹਨਾਂ ਦੀ ਮੌਤ ਹੋ ਗਈ। ਮ੍ਰਿਗ ਮੀਨ ਭਰਿੰਗ ਪਤੰਗ, ਕੁੰਚਰ, ਇਹ ਪੰਜ ਜੀਵਾਂ ਦੇ ਨਾਮ ਨੇ ਜੀ। ਮੱਛੀ, ਭੌਰਾ, ਹਾਥੀ ਆਦਿਕ, ਮ੍ਰਿਗ, ਮੀਨ, ਭਰਿੰਗ, ਪਤੰਗ, ਕੁੰਚਰ, ਏਕ ਦੋਖ ਬਨਾਸ, ਪੰਚ ਦੋਖ ਆਸਾਦ ਜਾਮੈ ਤਾਕੀ ਕੇਤਕ ਆਸ ਕਿਵੇਂ ਬਚੇਗਾ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨਿਮਖ ਮਾਤਰ, ਜੇ ਮਹਾਰਾਜ ਨੇ ਕਿਹਾ ਜੀ ਐਵੇਂ ਨਹੀਂ। ਸੰਗਤ ਜੀ, 43 ਸਾਲ ਦੀ ਉਮਰ ਸੀ ਜਦੋਂ ਗੁਰੂ ਤੇਗ ਬਹਾਦਰ ਸਤਿਗੁਰੂ ਬਣੇ ਆ, ਤੇ 45 ਸਾਲ ਦੀ ਉਮਰ ਸੀ ਜਦੋਂ ਘਰ ਪੁੱਤਰ ਦਾ ਜਨਮ ਹੋਇਆ। ਹਿਸਟਰੀ ਨੂੰ ਪੜ੍ਹ ਕੇ ਦੇਖੋ, ਤਕਰੀਬਨ ਸਾਰੇ ਵਿਦਵਾਨ ਕਹਿੰਦੇ ਆ 43 ਸਾਲ ਦੇ 44 ਸਾਲ ਦੇ ਕਰੀਬ ਗੁਰੂ ਤੇਗ ਬਹਾਦਰ ਸਾਹਿਬ ਸੱਚੀ ਮੁੱਚੀ ਸਿਰ ਜਾਤ ਸਾਤੀ ਹੀ ਹੈ। ਪੁੱਤਰ ਦਾ ਜਨਮ ਹੋਇਆ ਉਦੋਂ 45 ਸਾਲ ਦੀ ਉਮਰ, ਕਿਤੇ ਵਿਸ਼ੇ ਵਿਕਾਰ ਨੇੜੇ ਲੱਗਿਆ ਹੋਵੇਗਾ ਜੀ। ਮਹਾਰਾਜ ਕਹਿੰਦੇ ਤੂੰ ਇੱਕ ਨਿਮਖ ਮਾਤਰ, ਇਹਨਾਂ ਨੂੰ ਹਟ ਕੇ ਨਾਮ ਵਾਲੇ ਪਾਸੇ ਚੋੜ। ਇਹ ਬੜਾ ਪਿਆਰਾ ਸ਼ਬਦ ਜੀ, ਫਿਰ ਸੁਣਿਓ। ਬਿਖਿਅਨ ਸਿਉ ਕਾਹੇ ਰੁਚਿਓ, ਨਿਮਖ ਨਾ ਹੋਇਆ ਉਦਾਸ, ਕਹੋ ਨਾਨਕ ਭਜ ਹਰਮ ਨਾ ਪਰੈ ਨਾ ਜਮ ਕੀ ਫਾਂਸ। ਇਹਦੇ ਇੱਕ ਸਵਾਲ ਉੱਠੇਗਾ ਜੀ, ਨਿਮਖ ਮਾਤਰ ਉਦਾਸ ਹੋ ਗਿਆ ਫਿਰ ਛੁੱਟ ਜਾਂਗੇ? ਬਿਲਕੁਲ ਜੀ, ਜੇ ਕਿਤੇ ਸੱਚੀ ਮੁੱਚੀ ਅਟੈਚਮੈਂਟ ਉੱਥੇ ਹੋ ਗਈ ਤੇ ਡਿਟੈਚਮੈਂਟ ਆਪਣੇ ਆਪ ਹੋ ਜਾਣੀ। ਜੇ ਜੁੜ ਗਏ, ਇੱਥੇ ਮਹਾਰਾਜ ਬੜੀ ਬਖਸ਼ਿਸ਼ ਕਰ ਰਹੇ ਆ, ਕਹਿੰਦੇ ਨੇ ਨਿਮਖ ਮਾਤਰ ਉਦਾਸ ਹੋ, ਉਪਰਾਮ ਹੋ ਤੇ ਨਾਮ ਨਾਲ ਜੁੜ, ਕਿਉਂਕਿ ਨਾਮ ਚ ਇੰਨੀ ਤਾਕਤ, ਇੰਨਾ ਰਸ ਹੈ, ਤੈਨੂੰ ਇਸ ਰਸ ਤੋਂ ਮੁਕਤ ਕਰਦਾ ਹੈਗਾ। ਉਂਝ ਹੋਰ ਇਹਦੇ ਤੋਂ ਨਿਰਦੇਪ ਹੋਣ ਦੇ ਤਿੰਨ ਹੋਰ ਵੀ ਤਰੀਕੇ ਆ। ਮਿਥਿਆ ਨਾਹੀ ਰਸ ਨਾ ਪਰਸ, ਮਨ ਮੈਂ ਪ੍ਰੀਤ ਨਿਰੰਜਨ ਦਰਸ, ਪਰ ਤ੍ਰਿਆ ਰੂਪ ਨਾ ਪੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗਹੇਤ, ਕਰਨ ਨਾ ਸੋਨੈ ਕਾਹੂ ਕੀ ਨਿੰਦਾ, ਸਭ ਤੇ ਜਾਣੈ ਆਪਸ ਕੋ ਮੰਦਾ, ਗੁਰ ਪ੍ਰਸਾਦ ਵਿਖਿਆ ਪਰ ਹਰੈ, ਮਨ ਕੀ ਬਾਸਨਾ ਮਨ ਤੇ ਟਰੈ। ਇੱਥੇ ਮਹਾਰਾਜ ਸੱਚੇ ਪਾਤਸ਼ਾਹ ਇਹ ਕਿਰਪਾ ਕਰ ਰਿਹਾ ਕਿ ਗੁਣ ਗੋਬਿੰਦ ਗਾਇਓ ਨਖੀ, ਜਨਮ ਅਕਾਰਤ ਕੀਨ, ਕਹੋ ਨਾਨਕ ਹਰ ਭਜ ਮਨਾ, ਜੇ ਬਿਦ ਜਲ ਕੋ ਮੀਨ। ਫਿਰ ਗੁਰਮੁਖ ਅਰਥ ਸੁਣਿਓ, ਬਿਖਿਨ ਸਿਉ ਕਾਹੇ ਰਚਿਓ, ਕਿਉਂ ਵਿਕਾਰਾਂ ਵਿੱਚ ਖਚਿਤ ਹੋ ਗਿਆ, ਨਿਮਖ ਨਾ ਹੋਇਆ ਉਦਾਸ, ਨਿਮਖ ਮਾਤਰ ਵੀ ਤੂੰ ਨਿਰਲੇਪ ਹੋ ਜਾ, ਕਦੀ ਖਹਿੜਾ ਛੱਡ ਦਾ ਚਿੰਤਨ ਛੱਡ। ਤੇ ਮਹਾਰਾਜ ਕਹਿ ਰਹੇ ਨੇ ਕਹੋ ਨਾਨਕ ਭਜ ਹਰ ਮਨਾ, ਪਰ ਨਾ ਜਮ ਕੀ ਫਾਂਸ, ਜਮਾਂ ਦੀ ਫਾਂਸੀ ਨਹੀਂ ਪੈਗੀ। ਹੁਣ ਅਗਲਾ ਬਚਨ ਜੀ, ਤਰ ਨਾ ਪਾਓ, ਇਹ ਬੇਨਤੀ ਸੁਣਿਓ, ਇਹਦੇ ਪਾਠ ਜਰੂਰ ਥੋੜਾ ਬੋਲਣਾ। ਤਰ ਨਾ ਪਾਓ, ਇਹ ਵੈਸੇ ਸ਼ਬਦ ਹੈ ਜੀ ਤਰੁਣ, ਹਿੰਦੀ ਦਾ ਸ਼ਬਦ ਹੈ ਤਰੁਣ, ਤਰੁਣ ਦਾ ਅਰਥ ਹੁੰਦਾ ਜਵਾਨੀ। ਇੱਥੇ ਮਹਾਰਾਜ ਸ਼ਬਦ ਵਰਤਨੇ ਤਰ ਨਾ ਪਾਓ, ਇਹਦਾ ਅਰਥ ਹੈ ਜਦੋਂ ਜਵਾਨੀ ਦਾ ਸਮਾਂ ਸੀ, ਇਉਂ ਹੀ ਗਏ, ਫਿਰ ਖੁੱਲਾ ਉੜਾ ਕਿ ਤੇਰੇ ਜਵਾਨੀ ਦੇ ਦਿਨ ਤਾਂ ਐਵੇਂ ਨਿਕਲ ਗਏ। ਤਰਨਾਪੋ ਇਉਂ ਹੀ ਗਏ, ਹੁਣ ਕੀ ਹੋਇਆ ਜੀ, ਲਿਓ ਜਰਾ ਤਨ ਜੀਤ, ਲਿਓ ਦਾ ਅਰਥ ਹੈ ਲਿਆਲ, ਜਰਾ ਦਾ ਲਫ਼ਜ਼ੀ ਅਰਥ ਹੈ ਜੀ ਬੁਢੇਪਾ, ਤੇ ਤਨ ਦਾ ਅਰਥ ਅਸੀਂ ਸਾਰੇ ਜਾਣਦੇ ਹਾਂ ਸਰੀਰ, ਜੀਤ ਦਾ ਅਰਥ ਹੈ ਜਿੱਤ ਲਿਆ। ਕਹਿੰਦੇ ਉਹ ਬੰਦਿਆ, ਜਦੋਂ ਤੇਰੇ ਕੋਲ ਤਾਕਤ ਸੀ ਨਾ, ਤੂੰ ਲੋਕਾਂ ਨੂੰ ਜਿੱਤਣ ਤੁਰਿਆ ਸੈਂ, ਅੱਜ ਤੇਰੀ ਤਾਕਤ ਨੂੰ ਬੁਢੇਪੇ ਨੇ ਜਿੱਤ ਲਿਆ, ਹੁਣ ਦੱਸ ਤੇਰਾ ਬਣੇਗਾ ਕੀ। ਤਰਨਾਪੋ ਇਉਂ ਹੀ ਗਏ, ਇਸੇ ਤਰ੍ਹਾਂ ਜਵਾਨੀ ਚਲੀ ਗਈ, ਲਿਓ ਤਰਾ ਜਰਾ ਤਨ ਜੀਤ, ਤੇਰੇ ਤਨ ਨੂੰ ਬੁਢੇਪੇ ਨੇ ਜਿੱਤ ਲਿਆ। ਇੱਕ ਨਾ ਪਾਠ ਹੁੰਦਾ, ਜੇ ਜਰਵਾਣਾ ਪਰ ਹਰੈ, ਜਰ ਵੇਸ ਕਰਿੰਦੀ ਆਈਐ, ਕੋ ਰਹਿ ਨਾ ਭਰੀਐ ਪਾਈਐ, ਆਸਾ ਕੀ ਵਾਰ ਜੀ। ਮੈਂ ਜਿਹਦੇ ਅਰਥ ਨਵੇਂ ਦੇਖੇ ਜੀ ਅੱਜ, ਵੈਸੇ ਜਰਵਾਣਾ ਦਾ ਲਫ਼ਜ਼ੀ ਅਰਥ ਹੁੰਦਾ ਤਾਕਤ ਵਾਲਾ, ਜ਼ੋਰਾਵਰ ਨਹੀਂ। ਪੁਰਾਤਨ ਜਿਹੜੇ ਸਾਡੇ ਵਿਦਵਾਨ ਸਨ, ਉਹ ਜਰਵਾਣਾ ਇੱਕ ਲਫ਼ਜ਼ ਹੈ ਜੀ, ਜਰ ਵਰਣ, ਉਹ ਕਹਿੰਦੇ ਇਹ ਤੋਂ ਸ਼ਬਦ ਬਣਿਆ ਜਰਵਾਣਾ। ਸੁਣਿਓ ਇਸ ਨੂੰ ਥੋੜਾ ਧਿਆਨ ਨਾਲ, ਜਰ ਵਰਣ, ਜਰ ਦਾ ਅਰਥ ਬੁਢੇਪਾ ਤੇ ਵਰਣ ਦਾ ਅਰਥ ਰੰਗ। ਇਹਦਾ ਲਫ਼ਜ਼ੀ ਅਰਥ ਹੈ ਕਿ ਬੁਢੇਪੇ ਵਿੱਚ ਜਿਹੜੇ ਵਾਲਾਂ ਦਾ ਰੰਗ ਹੋ ਜਾਂਦਾ ਹੈ ਨਾ, ਸੁਣੋ ਧਿਆਨ ਨਾਲ, ਜੇ ਜਰਵਾਣਾ ਪਰ ਹਰੈ, ਮੰਨ ਲਓ ਬੰਦੇ ਦੇ ਕੇਸ ਆ ਗਏ ਚਿੱਟੇ, ਉਹਦੇ ਨੂੰ ਮੈਂ ਕਿਹਾ ਜੇ ਉਸ ਬੁਢੇਪੇ ਦੀ ਨਿਸ਼ਾਨੀ ਨੂੰ ਬੰਦਾ ਲੁਕਾ ਲੈ। ਪੁਰਾਣੇ ਕਈ ਬੰਦੇ ਜਦੋਂ ਥੋੜਾ ਚਿੱਟਾ ਕੇਸ ਆਏ, ਉਂਝ ਵੈਸੇ ਸਾਡੇ ਗੁਰਮਤ ਦੀ ਸ਼ਬਦਾਵਲੀ ਵਿੱਚ ਹੀਰੇ ਕਿਹਾ ਜਾਂਦਾ, ਧੌਲੇ ਨਹੀਂ ਕਹਿੰਦੇ, ਗੁਰਬਾਣੀ ਚ ਆਇਆ ਧੌਲੇ, ਖਾਲਸੇ ਦੀ ਬੋਲੇ ਚ ਆਇਆ ਹੀਰਾ। ਕਈ ਬੰਦੇ ਉਹ ਧੌਲੇ ਪੜ ਦਿੰਦੇ ਸਨ, ਕਿਉਂ, ਕਿਉਂਕਿ ਕਾਲਾ ਦਾੜਾ ਲੱਗੇ। ਇੱਥੇ ਗੁਰਦੇਵ ਕਹਿੰਦੇ ਜੇ ਜਰਵਾਣਾ ਜਿਹੜਾ ਬੁਢੇਪੇ ਦਾ ਰੰਗ ਆ ਗਿਆ ਵਾਲਾਂ ਦਾ ਪਰ ਹਰ ਹੈ, ਤੂੰ ਉਹਨੂੰ ਤਬਦੀਲ ਵੀ ਕਰ ਲੈ, ਉਹਨੂੰ ਖਤਮ ਵੀ ਕਰ ਲੈ। ਜਰ ਵੇਸ ਕਰੇਂਦੀ ਆਈ ਹੈ, ਬੁਢੇਪੇ ਨੇ ਕਿਸੇ ਹੋਰ ਰੂਪ ਚ ਆ ਜਾਣਾ, ਤੂੰ ਕੇਸ ਤੇ ਲੁਕਾ ਸਕਣਾ ਹੈ, ਪਰ ਜਦੋਂ ਤੇਰੀ ਸਕਿਨ ਢਲ ਜਾਏਗੀ ਉੱਥੋਂ ਕੀ ਲੁਕਾਏਗਾ, ਤੇ ਤੇਰਾ ਜਦੋਂ ਸਰੀਰ ਕੁੱਬਾ ਹੋ ਜਾਏਗਾ ਹੋਰ ਵੇਸ ਚ ਆ ਜਾਏਗਾ, ਉਹ ਚਿਹਰਾ ਬਦਲ ਕੇ ਆਵੇਗਾ ਪਰ ਆਉਣਾ ਉਹਨੇ। ਜੇ ਜਰਵਾਣਾ ਪਰ ਹਰੇ ਜਰਵੇਸ ਕਰਿੰਦੀ ਆਈਏ ਕੋ ਰਹਿ ਨਾ ਭਰੀਏ ਪਾਈਏ। ਇੱਕ ਪਾਈਆ ਦਾ ਅਰਥ ਜੀ ਪੜੋਪੀ, ਇਹ ਪੜੋਪੀ ਪਹਿਲਾਂ ਵਰਦੇ ਸਨ ਦਾਣੇ ਮਿਲਣ ਲਈ, ਉਂਝ ਪਾਈਆ ਦਾ ਅਰਥ ਹੈ ਪਿਆਲੀ ਜਿਹਨੂੰ ਪੰਨ ਘੜੀ ਕਹਿੰਦੇ ਸਨ, ਉਸ ਪਿਆਲੀ ਦੇ ਥੱਲੇ ਸੁਰਾਖ ਕਰਕੇ ਪਾਣੀ ਤੇ ਰੱਖ ਦਿੰਦੇ ਸਨ, ਜਦੋਂ ਪਾਣੀ ਨਾਲ ਭਰ ਜਾਂਦੀ ਸੀ ਡੁੱਬ ਜਾਂਦੀ ਸੀ। ਇੱਥੇ ਮਹਾਰਾਜ ਕਹਿੰਦੇ ਨੇ ਤੇਰੀ ਜਵਾਨੀ ਚਲੀ ਗਈ, ਬੁਢੇਪੇ ਨੇ ਸਰੀਰ ਜਿੱਤ ਲਿਆ। ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਨਾ ਬੁਢੇਪਾ ਕਮਜ਼ੋਰ ਹੁੰਦਾ ਹੈ, ਨਹੀਂ ਪਿਆਰਿਓ ਬੁਢੇਪਾ ਬੜਾ ਤਾਕਤ ਵਾਲਾ ਹੁੰਦਾ ਹੈ, ਜਵਾਨੀ ਦੀ ਪਿੱਠ ਬੁਢੇਪਾ ਹੀ ਲਵਾਉਂਦਾ ਹੈ। ਜਰ ਆਈ ਜੋ ਬਣ ਹਾਰਿਆ, ਜਵਾਨੀ ਕਦੀ ਹਾਰਦੀ ਨਹੀਂ, ਸੱਚੀ ਮੁੱਚੀ ਬੁਢੇਪਾ ਹਰਾ ਦਿੰਦਾ ਹੈ। ਇੱਥੇ ਗੁਰਦੇਵ ਕਹਿੰਦੇ ਤਰ ਨਾਪੋ ਇਉਂ ਹੀ ਗਏ, ਜਵਾਨੀ ਐਵੇਂ ਚਲੀ ਗਈ, ਲਿਓ ਜਰਾ ਤਨ ਜੀਤ, ਬੁਢੇਪੇ ਨੇ ਤੇਰੇ ਤਨ ਨੂੰ ਜਿੱਤ ਲਿਆ, ਕਹੋ ਨਾਨਕ ਭਜ ਹਰ ਮਨਾ। ਵਾਹਿਗੁਰੂ ਕਿੱਡੀ ਬਖਸ਼, ਆਪਣੇ ਮਨ ਨੂੰ ਸਮਝਾ ਰਹੇ ਨੇ। ਆਲਾ ਮਹਾਰਾਜ ਤਾਂ 54 ਸਾਲ ਦੀ ਉਮਰ ਚ ਸ਼ਹਾਦਤ ਦਾ ਜਾਮ ਪੀ ਗਏ। ਕਹੋ ਨਾਨਕ ਭਜ ਹਰ ਮਨਾ, ਹੇ ਮੇਰੇ ਮਨਾ ਤੂੰ ਕਰਤਾਰ ਦਾ ਸਿਮਰਨ ਕਰ, ਵਾਹਿਗੁਰੂ ਨੂੰ ਭਜ। ਔਦ ਔਦ ਅਰਥ ਉਮਰ, ਜਾਤ ਹੈ ਜਾਤ ਅਰਥ ਜਾ ਰਹੀ ਹੈ, ਬੀਤ ਬੀਤ ਦਾ ਅਰਥ ਬਤੀਤ ਹੋ ਰਹੀ। ਆਪਾਂ ਇੱਕ ਇੱਕ ਸ਼ਬਦ ਦੇ ਅਰਥ ਕਰ ਰਹੇ ਹਾਂ, ਗੁਰਮੁਖੋ ਸ਼ਬਦਾਂ ਵੱਲ ਧਿਆਨ ਦਿਆ ਜੇ। ਕਹੋ ਨਾਨਕ ਭਜ ਖਰ ਮਨਾ, ਹੇ ਮੇਰੇ ਮਨਾ ਖਰੀ ਪਰਮਾਤਮਾ ਦਾ ਸਿਮਰਨ ਕਰ। ਕਿਉਂ, ਜਵਾਨੀ ਨੂੰ ਤਾਂ ਬੁਢੇਪਾ ਖਾ ਗਿਆ, ਬੁਢੇਪੇ ਨੂੰ ਬਚਾ ਲੈ। ਔਦ ਜਾਤ ਹੈ ਬੀਤ, ਤੇਰੀ ਉਮਰ ਜਿਹੜੀ ਉਹ ਲੰਘਦੀ ਜਾਂਦੀ ਹੈ, ਇਹ ਉਮਰ ਬਤੀਤ ਹੋ ਰਹੀ ਹੈ। ਅਗਲਾ ਬਚਨ ਜੀ, ਫਿਰ ਬੁਢੇਪੇ ਨੇ ਕੀਤਾ ਕਿ ਬਿਰਧ ਭਇਓ, ਬਜ਼ੁਰਗ ਹੋ ਗਿਆ ਹੈ, ਬੁਢੇਪਾ ਆ ਗਿਆ, ਸੋਜੈ ਨਹੀਂ, ਕਿਸੇ ਗੱਲ ਦੀ ਸਮਝ ਨਹੀਂ ਪੈ ਰਹੀ। ਕਾਲ ਪਹੁੰਚਿਓ, ਇੱਥੇ ਗੁਰਮੁਖੋ ਟਿੱਪੀ ਕੋਈ ਨਹੀਂ ਲੱਗੀ, ਅਕਸਰ ਪਾਠ ਪਹੁੰਚੀ ਹੁੰਦਾ ਹੈ, ਟਿੱਪੀ ਪੂਰੀ ਮਾਤਰਾ ਹੈ ਜੀ। ਬਿਰਧ ਭਇਓ ਸੋਜੈ ਨਹੀਂ, ਬੁਢੇਪਾ ਆ ਗਿਆ, ਹੁਣ ਦਿਸ ਸੁੱਝਦੀ ਕੋਈ ਨਹੀਂ, ਅੱਖਾਂ ਦੀ ਜੋਤ ਚਲੀ, ਕੰਨਾਂ ਦੀ ਸਰੋਤ ਚਲੀ ਗਈ, ਜ਼ਬਾਨ ਦੇ ਬੋਲ ਚਲੇ ਗਏ, ਲੱਤਾਂ ਦੀ ਤਾਕਤ ਚਲੀ ਗਈ। ਪਰਸੋਂ ਵੀ ਸ਼ਾਇਦ ਮੈਂ ਕਿਹਾ ਸੀ ਬਾਬਾ ਜੀ ਦਾ ਬਚਨ ਕਿ ਦੇਖ ਫਰੀਦਾ ਜੇਥੀਆ ਦਾੜੀ ਹੋਈ ਭੂਰ, ਅੱਗੋਂ ਨੇੜਾ ਆਇਆ ਪਿੱਛਾ ਰਿਹਾ ਦੂਰ, ਸਿਰ ਪਲਿਆ ਦਾੜੀ ਪਲੀ ਮੁੱਛਾਂ ਵੀ ਪਲੀਆਂ, ਰੇਮਨ ਗਹਿਲੇ ਬਾਵਰੇ ਮਾਨੇ ਕਿਆ ਰਲੀਆਂ। ਬਿਰਧ ਭਇਓ ਬਜ਼ੁਰਗ ਹੋ ਗਏ, ਸੋਜੈ ਨਹੀਂ, ਹੁਣ ਸਮਝ ਕੋਈ ਨਹੀਂ ਪੈਂਦੀ। ਕਾਲ ਪਹੁੰਚਿਓ ਆਨ, ਹੁਣ ਮੌਤ ਤੇਰੇ ਨੇੜੇ ਆ ਗਈ ਹੈ। ਇਹਨੂੰ ਥੋੜਾ ਜਿਹਾ ਇਉਂ ਸਮਝੀਏ ਜੀ, ਨੈਨੋ ਨੀਂਦ ਬਹਿ ਨੀਰ ਬਹਿ ਤਨ ਖੀਨਾ, ਅੱਖਾਂ ਚ ਪਾਣੀ ਵਗਦਾ ਜੀ, ਸਰੀਰ ਕਮਜ਼ੋਰ ਹੋ ਗਿਆ, ਆਵਾਜ਼ ਨਹੀਂ ਨਿਕਲਦੀ। ਨੈਨੋ ਨੀਰ ਬਹਿ ਤਨ ਖੀਨਾ, ਭੈ ਕੇਸ ਦੁਦਵਾਨੀ ਰੂਦਾ ਕੰਠ, ਸ਼ਬਦ ਨੇ ਉਚਰੇ ਅਬ ਕਿਆ ਕਰੇ ਪ੍ਰਾਣੀ, ਹੁਣ ਅੱਖੀ ਕਰੇਗਾ। ਬਿਰਧ ਭਇਓ ਸੋਜੈ ਨਹੀਂ, ਕਾਲ ਪਹੁੰਚਿਓ ਆਨ, ਅਗਲਾ ਬਚਨ ਕਹੋ ਨਾਨਕ ਨਰ ਬਾਵਰੇ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨਰ ਦਾ ਅਰਥ ਮਨੁੱਖ, ਬਾਵਰੇ ਦਾ ਅਰਥ ਉਹ ਝੱਲਿਆ, ਹੁਣ ਬੁਢੇਪੇ ਚ ਛੱਡ ਦੇ ਖਸਲ ਤਾਂ। ਕਹੋ ਨਾਨਕ ਨਰ ਬਾਵਰੇ ਕਿਉਂ ਨਾ ਭਜੈ ਭਗਵਾਨ, ਕਿਉਂ ਨੀ ਭਗਵਾਨ ਨੂੰ ਜਪਦਾ। ਫਿਰ ਬੇਨਤੀ, ਜੇ ਬੁਢੇਪਾ ਵੀ, ਹੁਣ ਅਸੀਂ ਵੀ ਤਾਂ 60 ਦੇ ਨੇੜੇ ਹੋ ਜਾਣਾ, 60 ਕੇ ਬੁਢੇਪਾ ਵੇ, ਪਰ ਮੇਰੀ ਇੱਕ ਬੇਨਤੀ ਹੈ ਬਜ਼ੁਰਗੋ, ਤੁਸੀਂ ਵੱਡੇ ਬੈਠੇ ਹੋ, ਜਿਹੜਾ ਸਮਾਂ ਲੰਘ ਗਿਆ ਉਹਨੂੰ ਭੁੱਲ ਜਾਓ, ਜਿਹੜੇ 4 ਦਿਨ ਰਹਿ ਗਏ ਨੇ ਨਾ ਇਹਨੂੰ ਪੂਰਾ ਗੱਡ ਕੇ ਬਾਣੀ ਵਾਲੇ ਪਾਸੇ ਲਾ ਲਓ, ਪਿਛਲਾ ਸਮਾਂ ਵੀ ਸਫਲ ਹੋ ਜਾਏਗਾ। ਜੇ ਇਹ ਡਟ ਕੇ ਲਾ ਦਿੱਤੇ ਨਾ, ਵੇਖੋ ਮੈਂ ਪਿਛਲੇ ਦਿਨ ਕਿਹਾ, ਬਾਬਾ ਫਰੀਦ ਸਾਹਿਬ ਨੇ ਕਿਹਾ ਸੱਚੀ ਮੁੱਚੀ ਬੁਢੇਪੇ ਚ ਉਹ ਗੱਲ ਨੀ ਜੇ ਬਣਦੀ, ਚੌਂਕੜੀ ਨੀ ਵੱਜਦੀ, ਉੱਚੀ ਪਾਠ ਨੀ ਹੁੰਦਾ, ਸਿਰ ਕੰਬਣ ਲੱਗ ਪੈਂਦਾ, ਸਰੀਰ ਕੰਬਣ ਲੱਗ ਪੈਂਦਾ। ਬੁਢੇਪੇ ਦੀਆਂ ਬੜੀਆਂ ਚਿੰਤਾਵਾਂ ਨੇ ਜੀ, ਕਦੀ ਬੰਦਾ ਜਵਾਨੀ ਚ ਸੋਚਦਾ ਹੀ ਨੀ ਮੇਰੇ ਨਾਲ ਬੁਢੇਪੇ ਚ ਕੁਝ ਹੋ ਜਾਣ। ਬੁਢੇਪੇ ਦੀ ਸਭ ਤੋਂ ਵੱਡੀ ਚਿੰਤਾ ਬਣਦੀ ਹੈ, ਜਿਨ੍ਹਾਂ ਦੀ ਖਾਤਰ ਸਾਰੀ ਜ਼ਿੰਦਗੀ ਲਾਈ ਉਹ ਬੱਚੇ ਇਗਨੋਰ ਕਰਨ ਲੱਗ ਪੈਂਦੇ ਆ। ਬੜੀ ਵੱਡੀ ਚਿੰਤਾ ਹੈ ਜੀ, ਜੋ ਮਰਜ਼ੀ ਕਹੀ ਜਾਓ, ਸਾਰੀ ਜ਼ਿੰਦਗੀ ਜਿਨ੍ਹਾਂ ਦੀ ਖਾਤਰ ਲਾ ਦਿੱਤੀ ਉਹ ਇਗਨੋਰ ਕਰਦੇ ਆ। ਦੂਜੀ ਬੁਢੇਪੇ ਦੀ ਚਿੰਤਾ ਹੋ ਜਾਂਦੀ ਹੈ ਰੋਜ਼ੀ ਜੀ, ਮੈਂ ਇੰਡੀਆ ਦੀ ਗੱਲ ਕਰ ਰਿਹਾ, ਕੱਲ ਨੂੰ ਕੀ ਬਣੇਗਾ। ਤੀਜੀ ਬੁਢੇਪੇ ਦੀ ਚਿੰਤਾ ਲੱਗ ਜਾਂਦੀ ਹੈ ਮੈਂ ਕਿਤੇ ਅੰਤਲੇ ਸਮੇਂ ਕਿਸੇ ਦੇ ਅਧੀਨ ਨਾ ਹੋ ਜਾਂ, ਮੈਨੂੰ ਬਾਥਰੂਮ ਨਾ ਜਾਇਆ ਜਾਏ, ਮੇਰੇ ਤੋਂ ਰੋਟੀ ਨਾ ਖਾਧੀ ਜਾਏ, ਕੀ ਪਤਾ ਮੇਰਾ ਕੀ ਬਣੇਗਾ। ਚੌਥੀ ਬੁਢੇਪੇ ਦੀ ਚਿੰਤਾ ਹੁੰਦੀ ਹੈ ਜਦੋਂ ਬੰਦੇ ਦਾ ਜੀਵਨ ਸਾਥੀ ਚਲਾ ਜਾਂਦਾ ਹੈ ਨਾ। ਵਾਹਿਗੁਰੂ ਜੀ, ਮੈਂ ਪਿਛਲੇ ਦਿਨ ਕਿਹਾ ਇਸ ਗੱਲ ਨੂੰ ਸਮਝੀਏ, ਬਜ਼ੁਰਗਾਂ ਦੀ ਮਨੋਸਥਿਤੀ ਉਦੋਂ ਕਿਹੋ ਜਿਹੀ ਹੋ ਜਾਂਦੀ ਹੈ, ਅਸੀਂ ਤਾਂ ਮਜ਼ਾਕ ਚ ਲੈ ਜਾਂਦੇ। ਜਦੋਂ ਜੀਵਨ ਸਾਥੀ ਤੁਰ ਜਾਂਦਾ ਉਦੋਂ ਬੁਢੇਪੇ ਵਿੱਚ ਸਭ ਤੋਂ ਵੱਡੀ ਮੋਰਲ ਸਪੋਰਟ ਤੇ ਜੀਆਂ ਦੀ ਨਜ਼ਦੀਕੀ ਚਾਹੀਦੀ ਹੈ। ਇਹਦੀਆਂ ਆਪਣੀਆਂ ਚਿੰਤਾਵਾਂ ਨੇ, ਬਹੁਤ ਮੁਸ਼ਕਲ ਹੈ। ਅਗਲੀ ਬੁਢੇਪੇ ਦੀ ਚਿੰਤਾ ਹੁੰਦੀ ਹੈ ਜਦੋਂ ਨਾਲ ਦੇ ਮਿੱਤਰ ਸਾਥੀਆਂ ਦੀ ਅਰਥੀ ਉੱਠਣ ਲੱਗ ਪਏ ਨਾ, ਫਿਰ ਰਾਤ ਨੂੰ ਬੰਦਾ ਆਪਣੇ ਆਪ ਨੂੰ ਕਿਉਂ ਚ ਲੱਗਾ ਸਮਝਣ ਲੱਗ ਪੈਂਦਾ ਹੈ। ਇੱਥੇ ਮਹਾਰਾਜ ਜੀ ਨੇ ਕਿਹਾ ਕਿ ਬਿਰਧ ਭਇਓ ਸੋਜੈ ਨਹੀਂ, ਕਾਲ ਪਹੁੰਚਿਓ ਆਨ, ਕਹੋ ਨਾਨਕ ਨਰ ਬਾਵਰੇ ਕਿਉਂ ਨਾ ਭਜੈ ਭਗਵਾਨ, ਕਿਉਂ ਨਹੀਂ ਜਪਦਾ। ਕਿਉਂਕਿ ਬਾਬਾ ਫਰੀਦ ਸਾਹਿਬ ਨੇ ਕਿਹਾ ਕਾਲੀ ਜਿੰਨੀ ਨਾ ਰਾਵਿਓ ਧੌਲੀ ਰਾਵੈ ਕੋਏ, ਜਿਹਨੇ ਜਵਾਨੀ ਚ ਨੇ ਸਿਮਰਨ ਕੀਤਾ ਬੁਢੇਪੇ ਚ ਕੀ ਕਰੇਗਾ। ਕਰ ਸਾਈਂ ਸਿਉਂ ਪਿਰਹੜੀ, ਵਾਹਿਗੁਰੂ ਨੂੰ ਪਿਆਰ ਕਰ ਰੰਗ ਨਵੇਲਾ ਹੋਏ। ਅੱਗੇ ਗੁਰੂ ਅਮਰਦਾਸ ਨੇ ਸਲੋਕ ਦਰਜ ਕੀਤਾ, ਤੀਜੀ ਸਰਕਾਰ ਨੇ, ਪਾਤਸ਼ਾਹ ਨੇ, ਉਹਨਾਂ ਕਿਹਾ ਨਹੀਂ, ਜੇ ਜਵਾਨੀ ਚਲੀ ਗਈ ਤੇ ਉਦਾਸ ਨਾ ਹੋ, ਇਸ ਬੁਢੇਪੇ ਵਿੱਚ ਬੰਦਗੀ ਕਰ। ਕਿਉਂਕਿ ਗੁਰੂ ਅਮਰਦਾਸ 62 ਸਾਲ ਦੀ ਉਮਰ ਚ ਗਾਗਰ ਚੁੱਕੀ ਹੈ। ਮਹਾਰਾਜ ਕਹਿੰਦੇ ਕਾਲੀ ਧੌਲੀ ਸਹਿਬ ਸਦਾ ਹੈ, ਜੇ ਕੋ ਚਿੱਤ ਕਰੇ ਆਪਣਾ ਲਾਇਆ ਪਿਰਮਨ ਲੱਗੀ, ਜੇ ਲੋਚੈ ਸਭ ਕੋਏ, ਇਹ ਪਿਰਮ ਪਿਆਲਾ ਖਸਮ ਕਾ ਜੈ ਭਾਵੈ, ਤੈ ਦੇ ਖਿਮਾ ਕਰ ਦਿਓ। ਬੁਢੇਪੇ ਦੀਆਂ ਆਪਣੀਆਂ ਪਰੇਸ਼ਾਨੀਆਂ ਨੇ। ਮੈਂ ਇੱਕ ਛੋਟੀ ਜਿਹੀ ਉਦਾਹਰਨ ਆਪ ਜੀ ਨੂੰ ਦੇ ਦੇਣਾ, ਇਹਨੂੰ ਚਲੋ ਥੋੜਾ ਜਿਹਾ ਮਨ ਹੋਰ ਵੀ ਹੋ ਜਾਂਦਾ। ਮੈਂ ਕੱਲ ਗੱਲ ਕੀਤੀ ਰੋਮੀ ਦੀ, ਮਸਨਵੀ ਦੀ, ਉਹਨੇ ਨਿੱਕੀਆਂ ਨਿੱਕੀਆਂ ਕਹਾਣੀਆਂ ਦਿੱਤੀਆਂ ਨੇ, ਕਦੇ ਜਾਨਵਰਾਂ ਦੀਆਂ ਗੱਲਾਂ ਵੀ ਦੱਸੀਆਂ। ਉਹ ਕਹਿੰਦੇ ਇੱਕ ਬਜ਼ੁਰਗ ਸੀ, ਬੁੱਢੇ ਸਨ ਬਜ਼ੁਰਗ, ਉਹਨਾਂ ਨੂੰ ਪ੍ਰੋਬਲਮ ਬੜੀ ਰਹਿੰਦੀ ਸੀ, ਸਿਰ ਪੀੜ, ਕਦੀ ਬਾਥਰੂਮ ਦੀ, ਕਦੀ ਲੱਤਾਂ ਦੀ। ਉਹ ਵੈਦ ਕੋਲ ਚਲੇ ਗਏ। ਉਹ ਜਾ ਕੇ ਕਹਿੰਦੇ ਮੈਨੂੰ ਅੱਖਾਂ ਦੇ ਅੱਗੇ ਨਾ ਧੁੰਦਲਾਪਣ ਬੜਾ ਹੁੰਦਾ ਹੁਣ। ਉਸ ਬਜ਼ੁਰਗ ਨੇ ਕਿਹਾ ਜੀ ਏਜ ਇਫੈਕਟ, ਇਹ ਬੁਢੇਪੇ ਕਰਕੇ। ਉਹਨੇ ਕਿਹਾ ਜਦੋਂ ਤੁਰਨਾ ਥੋੜੇ ਤੋਂ ਚੱਕਰ ਵੀ ਆਉਂਦੇ ਆ। ਉਹ ਫਿਰ ਕਹਿੰਦਾ ਬੁਢੇਪੇ ਕਰਕੇ, ਕਹਿੰਦਾ ਹੁਣ ਬਲਗਣ ਜੀ ਜੰਮਣ ਲੱਗ ਪਈ ਹੈ, ਸਾਹ ਚੜਦਾ। ਉਹ ਕਹਿੰਦਾ ਬੁਢੇਪੇ ਕਰਕੇ, ਤੁਰਨਾ ਤੇ ਲੱਤਾਂ ਕੰਬਦੀਆਂ ਨੇ, ਕਹਿੰਦਾ ਬੁਢੇਪੇ ਕਰਕੇ। ਉਹ ਬਜ਼ੁਰਗ ਨੂੰ ਗੁੱਸਾ ਚੜਿਆ, ਕਹਿੰਦਾ ਤੈਨੂੰ ਕਿਸ ਮੂਰਖ ਨੇ ਡਾਕਟਰ ਬਣਾਤਾ, ਵੈਦ ਨੇ ਡਾਕਟਰ ਬਣਾਤਾ, ਹਰ ਗੱਲ ਬੁਢੇਪੇ ਕਰਕੇ ਬੁਢੇਪੇ ਕਰਕੇ। ਉਹ ਹੱਥ ਜੋੜ ਕੇ ਕਹਿੰਦਾ ਬਾਪੂ ਜੀ ਮਾਫ ਕਰਿਓ, ਜਵਾਨੀ ਤੁਹਾਡੀ ਚਲੀ ਗਈ, ਗੁੱਸਾ ਵੀ ਬੁਢੇਪੇ ਕਰਕੇ ਆ ਰਿਹਾ ਹੈ, ਸਰੀਰ ਤੁਹਾਡਾ ਸਾਥ ਨਹੀਂ ਦਿੰਦਾ, ਗੁੱਸੇ ਮੈਨੂੰ ਹੋਈ ਜਾਂਦੇ। ਤੇ ਸੱਚਾਈ ਇਹ ਕੋਈ ਸੋਚਦਾ ਨਹੀਂ, ਪਰ ਨਹੀਂ, ਗੁਰੂ ਘਰ ਦੇ ਵਿੱਚ ਹੁਣ ਬਾਬਾ ਬੁੱਢਾ ਸਾਹਿਬ ਦਾ ਆਪਾਂ ਜੀਵਨ ਪੜ ਰਹੇ ਹਾਂ ਨਾ ਜੀ। ਉਸ ਦਿਨ ਮੈਂ ਕਿਹਾ 125 ਸਾਲ ਉਮਰ ਥੋੜੀ ਨਹੀਂ ਹੁੰਦੀ, 125 ਸਾਲ ਦੀ ਉਮਰ ਵਿੱਚ ਵੀ ਬਾਬਾ ਬੁੱਢਾ ਜੀ ਨੇ ਚੋਲਾ ਛੱਡਣ ਲੱਗਿਆ ਜਪਜੀ ਸਾਹਿਬ ਦਾ ਪਾਠ ਜਵਾਨੀ ਕੀਤਾ ਹੈ। ਇਸ ਕਰਕੇ ਗੁਰੂ ਘਰ ਚ ਹੈ ਕਾਲੀ ਧੌਲੀ ਸਹਿਬ ਸਦਾ ਹੈ, ਜੇ ਕੋ ਚਿੱਤ ਕਰੇ ਆਪਣਾ ਲਾਇਆ ਪਿਰਮ ਨਾ ਲੱਗੀ, ਜੇ ਲੋਚੈ ਸਭ ਕੋਏ, ਇਹ ਪਿਰਮ ਪਿਆਲਾ ਖਸਮ ਕਾ ਜੈ ਭਾਵੈ, ਤੈ ਦੇ। ਹੁਣ ਅੱਗੇ ਮਹਾਰਾਜ ਕਹਿ ਰਹੇ ਨੇ ਇੱਕ ਕੰਮ ਕਰ, ਧਨ ਦਾਰਾ ਸੰਪਤ ਸਗਲ, ਬੁਢੇਪਾ ਤਾਂ ਆ ਗਿਆ। ਹੁਣ ਇਹ ਸ਼ਬਦ ਸੁਣਿਓ, ਧਨ ਦਾ ਅਰਥ ਤੇ ਪੈਸਾ। ਉਂਝ ਗੁਰਬਾਣੀ ਵਿੱਚ ਧਨ ਦੇ ਬਹੁ ਅਰਥ ਨੇ, ਇੱਕ ਧਨ ਦਾ ਅਰਥ ਦਾ ਵਡਿਆਈ ਕਰਨੀ, ਧਨ 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 ਜਨ ਆਇਆ ਪੜ੍ਹਨੇ, ਇੱਕ ਧਨ ਦਾ ਅਰਥ ਪੈਸਾ, ਇਹ ਕਾਚਾ ਧਨ ਸੰਚੈ ਮੂਰਖ ਗਵਾਰ। ਇੱਕ ਧਨ ਦਾ ਅਰਥ ਹੈ ਨਾਮ, ਇਹ ਧਨ ਅਖੁੱਟ ਨਾ ਨਖੁੱਟੈ ਨਾ ਜਾਏ। ਇੱਕ ਧਨ ਦਾ ਅਰਥ ਹੈ ਪਤਨੀ, ਧਨ ਫਿਰ ਇਹ ਨਾ ਆਖੀਆਂ। ਇੱਕ ਧਨ ਦਾ ਅਰਥ ਹੈ ਕਾਇਆ, ਧਨ ਕਹਿ ਤੂੰ ਬਸ ਮੈਂ ਨਾ ਲੈ। ਇੱਥੇ ਧਨ ਦਾ ਲਫ਼ਜ਼ੀ ਅਰਥ ਹੈ ਪੈਸਾ। ਅਗਲਾ ਸ਼ਬਦ ਜੀ ਦਾਰਾ, ਦਾਰਾ ਦਾ ਅਰਥ ਹੈ ਇਸਤਰੀ, ਪਤਨੀ। ਅਗਲਾ ਹੈ ਸੰਪਤ, ਜਿਹਨੂੰ ਆਪਾਂ ਸੰਪਤੀ ਕਹਿੰਦੇ ਹਾਂ, ਜਾਇਦਾਦ ਕਹਿ ਲਓ। ਧਨ ਦਾਰਾ ਸੰਪਤ ਸਗਲ, ਪੈਸਾ ਇਸਤਰੀ ते संपत्ति सगल दरते सारे जिन अगे जी अपनी पप्पे थले औंकड़ बोलनी अपनी नहीं बोलनी। उंज याद रखियो अज दी पंजाबी च ऐड़ा कन्ना पप्पे नाना बिहारी पा देने अपनी इस तरह लिखने पर इत्थे नन्ना बोलना जिन अपनी कर मान जिस चीज नूं तू कहिंदा सां मेरा ये धन मेरा ये घर वाली मेरी आ सारे घर साडे जिथों तक नजर जांदी ये पैली साडी ये फैक्टरी साडी। महाराज कहिंदे धन दारा संपत सगल जिन अपनी करमान अपनी करमान इन मैं महाराज शब्द वरत रहे इन मैं कछ संगी नहीं इन मैं एदा मतलब इन दा अर्थ हो गया ओ धन दारा इस्त्री जो भी कुछ है तेरे कोल इन्हां विचों इत्थे गुरमुखी याद रखियो गुरु तेग बहादुर साहब की बाणी च ज्यादातर जिहड़े शब्द मम्मे दुलावां ने मैं जे बिंदी लग गई तो अर्थ बदल जाने मैं असल च पंजाबी च एक शब्द वरतने महे ते माहे सगल बनस्पत मह बसंतर इत जिहड़ा शब्द मैं आया है ना इहदे लफ़्ज़ी अर्थ भी विच है माहे दा अर्थ विच हुंदा है इन मैं इन्हां विचों कछ संगी नहीं कोई भी तेरा साथी नहीं ते महाराज कहिंदे नानक साची जान। धन गुरु तेग बहादुर साहब कहिंदे अज मन लै कल मन लै झूठ नहीं हूं मैं तेनू सच्ची गल दसना पिया धन दारा संपत सगल जिन अपनी करमान इन मैं कह संगी नहीं नानक साची जान। गुरु नानक साहब का वचन है जन पिसर पदर बिरादरां जन दा अर्थ पत्नी इस्त्री पिसर दा अर्थ पुत्र पदर दा अर्थ बापू ते बिरादरां दा अर्थ भरा यह परशियन है जी। जन पिसर पदर बिरादरां कस नेस कोई भी नहीं दस्तंगीर जदों तू डिग पिया ना पुत्र इस्त्री किसी ने तेरी बांह नहीं पकड़नी इस करके बंदिया उस करतार नूं चेते कर इन मैं कह संगी नहीं नानक साची जान। हुण जदों इहो जिहियां बातां आपां सुणने आ ना ते मन च इक सवाल उठेगा बुढ़ेपा आ गया कम तां चंगा कीता ही कोई नहीं अंतले समय सब कुछ दिसदा पिया। फिर गुरु तेग बहादुर साहिब समझांदे पए ने पतत उदाहरण पतत दा लफ़्ज़ी अर्थ दा वैसे डिग्गिया होया इहदा अर्थ है जिस बंदे ने जिंदगी सारी च पाप कीते ने। मेरी इस गल नूं फिर सुनियो जी हे मारे दा बचन इथों तक बुढ़ेपे तक क्या कुछ नहीं महाराज कहिंदे मान लो बुढ़ेपे च अज तेनू आ गया चेते मैं सारे गुनाह कीते सारे पाप कीते। गुरु तेग बहादुर साहब कहिंदे मैं तेनू दसा वाहगुरु बड़े दयालु ने तू आ जा उहदा नाम जप वह पापियां दा भी उधार करन वाला है। पतत उदाहरण इहदा अर्थ है पापियां दा उधार करन वाले भय हरन भय दा अर्थ है डर हरन दा अर्थ है दूर करना हर अनाथ के नाथ तेरा कोई नहीं रह गया ना वह पापियां दा उधार करन वाला है वह पाप भय नूं दूर करन वाला है हर अनाथ के नाथ हर अनाथ के नाथ जिस दा कोई मालक नहीं बनता जिस दी कोई बाह नहीं पकड़ता। गुरु तेग बहादुर साहब कहिंदे तू नाम जप के वेख वह पापां दा खात्मा करेगा तेरा उधार करेगा भय दूर कर देगा ते जिहदा कोई मालक नहीं उहदा मालक वाहगुरु बन जाएगा। ते अगला बचन कहो नानक धन गुरु तेग बहादुर साहब कहिंदे ते जानिए ते दर्थ उस नूं किस नूं जिहड़ा पत तू उदाहरण। फिर बेनती पत तू उदाहरण भय करन हर अनाथ के नाथ कहो नानक ते जानिए सदा वस्त तुम साथ बाकी सब छड़ जाणगे पर वाहगुरु तेरे अंग संगे सदा बस्त बस दा अर्थ बसदा है तुम दा अर्थ तू तेरा जा साथ दा अर्थ नाल वह सदा तेरे नाल वसदा है। महाराज गुरु तेग बहादुर साहब कह रहे ने फिर अगला बचन तन धन जेहे तो कौ दियो तां स्यो निहो ना कीन। तन आ साडा शरीर धन दा अर्थ पैसा। हुण देखो महाराज कहिंदे नाल नहीं जाना पर जिस परमात्मा ने तेनू तन दिता धन दिता जेह दा अर्थ जिस ने तौ दा अर्थ तेनू तन धन जेह तौ कौ दियो जिस वाहगुरु ने पैसा दिता धन दिता शरीर दिता ਤਾਂ ਸਿਉਂ ਨਿਹੋਂ ਨਾ ਕੀਨ, ਤਾਂ ਸਿਉਂ ਉਸ ਨਾਲ ਨਿਉ ਦਾ ਅਰਥ ਪਿਆਰ, ਨਾ ਕੀਨ ਨਹੀਂ ਕੀਤਾ, ਜਿਸ ਪਰਮਾਤਮਾ ਨੇ ਤੈਨੂੰ ਪੈਸਾ ਧਨ ਦਿੱਤਾ ਤੂੰ ਉਸ ਚੀਜ਼ ਨਾਲ ਜੰਬੜ ਗਿਆ ਪਰ ਦੇਣ ਵਾਲੇ ਨੂੰ ਚੇਤੇ ਭੁੱਲ ਗਿਆ। ਦਾਤ ਪਿਆਰੀ ਵਿਸਰਿਆ ਦਾਤਾਰਾ, ਦਸ ਵਸਤੂ ਲੈ ਪਾਛੈ ਪਾਵੈ ਏਕ ਬਸਤ ਕਾਰਨ ਬਿਖੋਟ ਗਵਾਵੈ। ਮਹਾਰਾਜ ਕਹਿੰਦੇ ਉਸ ਨੂੰ ਤੂੰ ਯਾਦ ਨਹੀਂ ਕੀਤਾ, ਤਨ ਧਨ ਜੇ ਤੋ ਕੋ ਦਿਓ ਤਾਂ ਸਿਓ ਨਿਓ ਨਾ ਕੀਨ। ਅੱਗੇ ਮਹਾਰਾਜ ਕਹਿੰਦੇ ਕਹੋ ਨਾਨਕ ਨਰ ਬਾਵਰੇ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਝੱਲੇ ਬੰਦੇ ਆ, ਬਾਵਰੇ ਦਰ ਤੇ ਕਮਲੇ ਆ, ਉਹ ਝੱਲਿਆ। ਅਬ ਕਿਉਂ ਡੋਲਤ ਦੀਨ, ਹੁਣ ਕਿਉਂ ਡੋਲ ਰਿਹਾ ਹੈ? ਇੱਥੇ ਯਾਦ ਰੱਖਿਓ ਸ਼ਬਦ ਆਇਆ ਦੀਨ। ਮੈਂ ਆਪ ਨੂੰ ਫਿਰ ਗੱਲ ਰਿਪੀਟ ਕਰ ਰਿਹਾ, ਕਿੰਨੀ ਵਾਰੀ ਮੈਂ ਕਹਿ ਚੁੱਕਾ, ਆਪਣਾ ਮਕਸਦ ਤੁਸੀਂ ਧਿਆਨ ਉੱਤੇ ਜ਼ਰੂਰ ਦਿਆ ਜੇ, ਆਪਾਂ ਅਰਥ ਵੇਖਣੇ ਆ ਮਹਾਰਾਜ ਕੀ ਕਹਿੰਦੇ ਨੇ। ਇੱਕ ਗੁਰਬਾਣੀ ਚ ਦੀਨ ਦਾ ਅਰਥ ਹੈ ਗਰੀਬ, ਹਮਸਰ ਦੀਨ ਦਇਆਲ ਨਾ ਤੁਮਸਰ। ਇੱਕ ਦੀਨ ਦਾ ਅਰਥ ਹੈ ਧਰਮ, ਦੀਨ ਗਵਾਇਆ ਦੁਨੀ ਸਿਉਂ। ਇੱਕ ਦੀਨ ਦਾ ਅਰਥ ਹੈ ਮਜ਼ਲੂਮ, ਸੂਰਾ ਸੋ ਪਹਿਚਾਨੀਆ ਜੋ ਲੜੈ ਦੀਨ ਕੇ ਹੇਤ। ਇੱਥੇ ਦੀਨ ਦਾ ਅਰਥ ਹੈ ਮਜਬੂਰ, ਆਤੁਰ, ਜਿਹੜਾ ਮਜਬੂਰ ਹੋ ਚੁੱਕਾ, ਸਮਝੋ ਵੀ ਆਤੁਰ ਕਹਿ, ਆਤੁਰ ਸ਼ਬਦ ਮੈਂ ਵਰਤਿਆ। ਇੱਕ ਮਹਾਰਾਜ ਕਹਿੰਦੇ ਕਹੋ ਨਾਨਕ ਨਰ ਬਾਵਰੇ, ਅਬ ਕਿਉਂ ਡੋਲਤ ਦੀਨ, ਜਿਸ ਵਾਹਿਗੁਰੂ ਨੇ ਦਿੱਤਾ ਕਦੀ ਉਹਦਾ ਸ਼ੁਕਰ ਕੀਤਾ ਹੀ? ਕਮਲਿਆ ਜਿਹੜੇ ਪਿੱਛੇ ਲੱਗਾ ਸੀ ਉਹ ਤੇ ਸਾਥ ਛੱਡ ਗਿਆ ਸਾਰਾ। ਯਾਦ ਰੱਖਿਓ ਹਸਪਤਾਲਾਂ ਚ ਬੰਦੇ ਆ, ਤੁਹਾਡਾ ਵੀ ਤਜਰਬਾ ਹੋਣਾ, ਅਰਬਾਂ ਪਤੀ ਬੰਦੇ ਸੱਚ ਹੈ ਹਸਪਤਾਲ ਵਿੱਚ ਖਲੋ, ਕਹਿਣਗੇ ਜਿੰਨਾ ਪੈਸਾ ਕਹੋਗੇ ਲਾ ਦਿਆਂਗੇ, ਬੰਦਾ ਬਚਣਾ ਚਾਹੀਦਾ। ਡਾਕਟਰ ਕਹਿੰਦਾ ਮਸ਼ੀਨਾਂ ਸਾਰੀਆਂ ਨੇ, ਦੁਕਾਨ ਦਵਾਈਆਂ ਦੀ ਭਰੀ ਏ, ਪਰ ਚੇਤੇ ਰੱਖੀ ਪੈਸੇ ਤੇ ਦਵਾਈਆਂ ਕਦੀ ਨੀ ਬਚਾਉਂਦੇ ਹੁੰਦੇ, ਡੋਰ ਰੱਬ ਦੇ ਹੱਥ ਵਿੱਚ ਹੈ। ਤੇ ਜਿੰਨੇ ਸਾਥ ਦੇਣਾ ਸੀ ਉਹਦਾ ਸਾਥ ਹੀ ਨੀ ਤੂੰ ਲਿਆ। ਕਹੋ ਨਾਨਕ ਨਰ ਬਾਵਰੇ, ਅਬ ਕਿਉਂ ਡੋਲਤ ਦੀਨ, ਹੁਣ ਆਤੁਰ ਹੋਇਆ ਤੂੰ ਡੋਲ ਰਿਹਾ, ਕਿਉਂਕਿ ਬੀਤਾ ਸਾਂਭਿਆ ਕੁਛ ਨੀ, ਜੋ ਸਾਂਭਿਆ ਸੀ ਉਹ ਕੰਮ ਕੋਈ ਨੀ ਆਇਆ। ਮਹਾਰਾਜ ਅਗਲਾ ਬਚਨ ਕਰ ਰਿਹਾ ਕਿ ਭਾਈ ਸਿੱਖਾ, ਤਨ ਧਨ ਸੰਪੈ ਸੁਖ ਦਿਓ। ਤਨ ਧਨ ਆਖਰੀ ਅਰਥ ਹੋ ਕੇ ਸਰੀਰ, ਪੈਸਾ, ਸੰਪੈ ਦਾ ਅਰਥ ਸੰਪੱਤੀ, ਸੁਖ ਦਿਓ ਜਿਹਨੇ ਤੈਨੂੰ ਸਰੀਰ ਹੰਡਾਰਨ ਦੇ ਸਾਰੇ ਸੁਖ ਦਿੱਤੇ। ਤਨ ਧਨ ਸੰਪੈ ਸੁਖ ਦਿਓ, ਅਰ ਅਰ ਦਾ ਅਰਥ ਅਤੇ, ਜਿਹੇ ਜਿਸ ਨੇ, ਨੀਕੇ ਨੀਕੇ ਦਾ ਅਰਥ ਸੋਹਣੇ, ਤੇ ਧਾਮ ਦਾ ਅਰਥ ਘਰ, ਜਿਸ ਵਾਹਿਗੁਰੂ ਨੇ ਸੋਹਣਾ ਘਰ ਦਿੱਤਾ, ਜਿਸ ਪਰਮਾਤਮਾ ਨੇ ਅਰੋਗ ਤਨ ਦਿੱਤਾ, ਜਿਸ ਵਾਹਿਗੁਰੂ ਨੇ ਧਨ ਦਿੱਤਾ, ਤਨ ਧਨ ਸੰਪੈ ਸੁਖ ਦਿਓ ਸੰਪੱਤੀ ਦਿੱਤੀ, ਅਰ ਜੇ ਨੀਕੇ ਧਾਮ ਕਹੋ ਨਾਨਕ ਸੁਣ ਰੇ ਮਨਾ ਸਿਮਰਤ ਕਾਹੇ ਨਾ ਰਾਮ। ਕਿਉਂ ਨੀ ਉਹਨੂੰ ਯਾਦ ਕਰਦਾ? ਦੇਖੋ ਇੱਥੇ ਬੜਾ ਲਫ਼ਜ਼ ਸਾਡੀ ਜ਼ਬਾਨ ਤੇ ਵਿਚੜ ਗਿਆ, ਥੋੜੀ ਜਿਹੀ ਕਿਹਦੀ ਹੈਲਪ ਕਰ ਦਿਓ, ਥੈਂਕਸ ਥੈਂਕ ਯੂ ਹੈ ਸਾਰੇ ਕਹਿੰਦੇ ਆ, ਰੁਮਾਲ ਡਿੱਗਾ ਕੋਈ ਫੜਾ ਦੇ ਪੰਜ ਦੀ ਕਹਿੰਦੇ ਥੈਂਕ ਯੂ, ਤੇ ਜਿਹਨੇ ਏਡਾ ਵੱਡਾ ਸਰੀਰ ਦਿੱਤਾ ਕਹਿੰਦੇ ਉਹਦਾ ਵੀ ਥੈਂਕਸ ਕਰ ਦਿਆ ਕਰੀਏ, ਧੰਨਵਾਦ ਹੀ ਕਰਦੀ ਵੀ ਤੇਰਾ ਸ਼ੁਕਰਾਨਾ ਬਈ, ਤੇਰਾ ਸ਼ੁਕਰ ਤੂੰ ਇੰਨਾ ਕੋਈ ਦੇ ਦਿੱਤਾ। ਮਹਾਰਾਜ ਕਹਿੰਦੇ ਨੇ ਕਹੋ ਨਾਨਕ ਸੁਣ ਰੇ ਮਨਾ ਮੇਰੇ ਮਨਾ, ਰੇ ਮਨਾ ਸੰਬੋਧਨ ਹੈ, ਉਹ ਮੇਰੇ ਮਨਾ ਸਿਮਰਤ, ਸਿਮਰਤ ਦਰ ਤੇ ਸਿਮਰਨ ਕਾਹੇ ਨਾ ਰਾਮ, ਉਸ ਸਾਰੀਆਂ ਥਾਵਾਂ ਰਮੇ ਹੋਏ ਵਾਹਿਗੁਰੂ ਨੂੰ ਕਿਉਂ ਨੀ ਸਿਮਰਦਾ, ਜਿਹਨੇ ਤਨ ਧਨ ਸੰਪੈ ਸੁਖ ਦਿਓ ਅਰ ਜੈ ਨੀਕੇ ਧਾਮ, ਜਿਹਨੇ ਘਰ ਦਿੱਤੇ ਆ। ਮਹਾਰਾਜ ਅਗਲਾ ਬਚਨ ਹੈ ਜੀ, ਸਤਿਗੁਰੂ ਕਹਿ ਰਹੇ ਨੇ ਸਭ ਸੁਖ ਦਾਤਾ ਰਾਮ ਹੈ, ਸਾਰੀਆਂ ਸੁੱਖਾਂ ਦੀਆਂ ਦਾਤਾਂ ਦੇਣ ਵਾਲਾ ਵਾਹਿਗੁਰੂ ਹੈ ਜੀ, ਰਾਮ ਪ੍ਰਭੂ ਹੈ। ਮਹਾਰਾਜ ਕਹਿੰਦੇ ਦੂਸਰ ਨਾਹਿਨ ਨਾਹਿਨ, ਹਾਏ ਸਿਹਾਰੀ ਜੀ, ਨਾਹਿਨ ਕੋਏ, ਸਿਰਫ ਦਾਤਾ ਸੁੱਖਾਂ ਦੀਆਂ ਦਾਤਾਂ ਦੇਣ ਵਾਲਾ ਪ੍ਰਭੂ ਹੈ, ਕੋਈ ਦੂਜਾ ਨਹੀਂ ਕਿ ਜਿਹੜਾ ਪਰਮਾਤਮਾ ਦੀ ਥਾਂ ਤੇ ਸਾਨੂੰ ਕੋਈ ਦੇ ਸਕੇ। ਦੂਸਰ ਨਾਹਿਨ ਕੋਏ, ਕਹੋ ਨਾਨਕ ਸੁਣ ਰੇ ਮਨਾ, ਜਿਹਦਾ ਸਿਮਰਨ ਕਰੇਗਾ ਨਾ ਮੇਰੇ ਮਨ ਤੂੰ ਸੁਣ, ਕਹੋ ਨਾਨਕ ਸੁਣ ਰੇ ਮਨਾ ਤੇ ਸਿਮਰਤ, ਹਾਂ ਪਿਆਰਿਓ ਸਭ ਸੁਖਦਾਤਾ ਤੇ ਉਸ ਸੁਖਦਾਤੇ ਨੂੰ ਤੇ ਸਿਮਰਤ ਗਤ ਹੋਏ, ਤੇਰੀ ਮੁਕਤੀ ਹੋ ਜਾਏਗੀ ਜੇ ਉਹਦਾ ਸਿਮਰਨ ਕਰੇਗਾ ਤਾਂ। ਮਹਾਰਾਜ ਅਗਲਾ ਬਚਨ ਹੈ ਜੀ ਕਿ ਜੇ ਸਿਮਰਤ ਗਤ ਪਾਈ ਹੈ, ਜਿਸ ਪਰਮਾਤਮਾ ਦਾ ਸਿਮਰਨ ਕੀਤਿਆਂ ਮੁਕਤੀ ਮਿਲਦੀ ਹੋਵੇ, ਤੇਹ ਭਜ ਰੇ ਤੈ ਮੀਤ, ਤੇਹ ਭਜ ਉਸ ਨੂੰ ਭਜ, ਰੇ ਦਾ ਅਰਥ ਹੈ ਇਹ ਰੇ ਸ਼ਬਦ, ਜੇ ਅਰਥ ਕਰਾਂਗੇ ਫਿਰ ਮੀਤ ਮਿੱਤਰ ਨਾਲ ਜੁੜੇਗਾ, ਰੇ ਮੀਤ ਬਾਣੀ ਨੀ ਮੈਂ ਬਦਲ ਰਿਹਾ ਕਿਉਂਕਿ ਪੋਇਟਰੀ ਵਿੱਚ ਮਾਤਰਾ ਬਰਾਬਰ ਚੱਲੇਗੀ। ਜੇ ਸਿਮਰਤ ਗਤ ਪਾਈ ਹੈ ਤੇ ਭਜ ਰੇ ਰੇ ਤੈ ਸੰਬੋਧਨ ਤੂੰ, ਇਹਦਾ ਅਰਥ ਹੈ ਜਿਸ ਦਾ ਸਿਮਰਨ ਕੀਤਿਆਂ ਮੁਕਤੀ ਮਿਲਦੀ ਹੈ, ਉਹ ਮੇਰੇ ਮਿੱਤਰ, ਉਹ ਰੇ ਮੇਰੇ ਮੀਤ, ਫਿਰ ਉਸ ਕਰਤਾਰ ਦਾ ਸਿਮਰਨ ਕਰ ਜਿਹੜਾ ਮੁਕਤ ਕਰਨ ਵਾਲਾ ਹੈ। ਜੇ ਸਿਮਰਤ ਗਤ ਪਾਈ ਹੈ ਤੇ ਭਜ ਰੇ ਤੈ ਮੀਤ, ਕਹੋ ਨਾਨਕ ਸੁਣ ਰੇ ਮਨਾ, ਉਹ ਮੇਰੇ ਮਨਾ, ਨਹੀਂ ਜੀ ਮੈਂ ਕੱਲ ਨੂੰ ਕਰਾਂਗਾ, ਕਹਿਣ ਲੱਗੇ ਨਾ ਔਧ, ਔਧ ਅਰਥ ਉਮਰ, ਆਯੂ, ਆਰਜਾ, ਏਜ ਘਟਤ ਘਟਦੀ ਪਈ ਹੈ, ਨੀਤ ਰੋਜ਼ ਰੋਜ਼ ਕਰਕੇ ਉਮਰ ਘਟਦੀ ਪਈ ਹੈ। ਕਹੋ ਨਾਨਕ ਸੁਣ ਰੇ ਮਨਾ, ਔਧ ਘਟਤ ਹੈ ਨੀਤ, ਤੇਰੀ ਉਮਰ ਘਟ ਚੱਲੀਏ, ਤੂੰ ਕਰਤਾਰ ਨੂੰ ਵਾਹਿਗੁਰੂ ਨੂੰ ਚੇਤੇ ਕਰ। ਇਸੇ ਨੂੰ ਮਹਾਰਾਜ ਜੀ ਨੇ ਕਿਹਾ ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ, ਛਿਨ ਛਿਨ ਔਦ ਬਿਹਾਤ ਹੈ, ਫੂਟੇ ਘੱਟ ਜੋ ਪਾਣੀ, ਜਿਵੇਂ ਟੁੱਟੇ ਘੜੇ ਚੋਂ ਪਾਣੀ ਨਿਕਲ ਜਾਂਦਾ, ਇਸੇ ਤਰ੍ਹਾਂ ਉਮਰ ਘੱਟ ਰਹੀ। ਇੱਕ ਸੰਗਤ ਜੀ, ਅੱਜ ਆਪਾਂ 10 ਸਲੋਕਾਂ ਦੇ ਅੱਖਰੀ ਅਰਥ ਕੀਤੇ ਆ, ਤੇ ਮੈਂ ਆਪ ਨੂੰ ਬੇਨਤੀ ਕਰਾਂ, ਮੈਂ ਯਤਨ ਕਰਨਾ ਵੀ ਮੇਰੀ ਵੀ ਇੱਛਾ ਸੀ, ਭਾਵੇਂ ਸਲੋਕਾਂ ਦੇ ਬਹੁਤ ਵਾਰ ਅਰਥ ਕੀਤੇ ਆ, ਫਿਰ ਇੱਛਾ ਸੀ ਇੱਕ ਵਾਰੀ ਮਹਾਰਾਜ ਦੇ ਅੱਖਰੀ ਅਰਥ ਕਰ ਲਈਏ। ਜਿਹੜੇ ਘਰਾਂ ਚ ਸੁਣ ਰਹੇ ਹੋ ਜੀ ਸਦਕੇ, ਤੇ ਜੇ ਥੋੜਾ ਜਿਹਾ ਇੱਕ ਉਦਮ ਕਰੋ ਜਿਨ੍ਹਾਂ ਨੂੰ ਗੁਰਮੁਖੀ ਆਉਂਦੀ ਹੈ, ਇਹਨਾਂ 10 ਸਲੋਕਾਂ ਤੋਂ ਅਗਲੇ 10 ਸਲੋਕ ਤੁਸੀਂ ਪੜ੍ਹ ਕੇ ਆਇਓ, ਤੇ ਦੇਖਿਓ ਸਵੇਰੇ ਫਿਰ ਅਰਥ ਸੁਣਨ ਦਾ ਆਨੰਦ ਹੀ ਵੱਖਰਾ ਹੋਵੇਗਾ। ਕੱਲ ਨੂੰ ਆਪਾਂ ਅੱਗੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਯਾਦ ਕਰਾਂਗੇ, ਜਿਹੜਾ ਅਸੀਂ ਰੋਜ਼ ਪੜ੍ਹਨੇ ਆ, ਤੇਗ ਬਹਾਦਰ ਸਿਮਰਿਆ, ਆ ਬਸ ਆਹ ਸਿਮਰਨਾ ਹੈ। ਜੇ ਗੁਰੂ ਦੀ ਬਾਣੀ ਪੜਾਂਗੇ ਸਿਮਰਨਾ ਹੈ, ਤੇਗ ਬਹਾਦਰ ਸਿਮਰਿਆ, ਘਰ ਨੌ ਨਿਦ ਆਵੈ ਧਾਏ, ਸਭ ਥਾਈ ਹੋਏ ਸਹਾਏ। ਕੱਲ ਨੂੰ ਆਪਾਂ ਅੱਗੇ 10 ਸਲੋਕ ਲਾਂਗੇ ਜੀ, ਇਹ ਰੋਜ਼ ਰੋਜ਼ ਕਰਾਂਗੇ, ਮੇਰੀ ਇੱਛਾ ਹੈ। ਵੈਸੇ ਮੈਂ ਐਤਵਾਰ ਤੇ ਸੋਮਵਾਰ ਦੋ ਸ਼ਾਮਾਂ ਨੂੰ ਜੇ ਯਤਨ ਕਰਾਂਗਾ, ਸਤਿਗੁਰਾਂ ਦਾ ਇਤਿਹਾਸ ਵੀ ਆਪਾਂ ਸਾਂਝਾ ਕਰਾਂਗੇ, ਪਰ ਮੈਂ ਫਿਰ ਵੀ ਟਾਰਗੇਟ ਇੱਕੋ ਚੀਜ਼ ਰੱਖੀਏ, ਬਾਣੀ ਬਾਣੀ, ਦੁਹਾਈ ਰੱਬ ਦੀ, ਬਾਣੀ ਤੋਂ ਬਿਨਾਂ ਕਿਸੇ ਨੇ ਬਚਾਉਣਾ। ਵਾਹਿਗੁਰੂ।